through Al Mustafa Canada. By digging wells for clean water, providing food aid to the hungry, and delivering urgent health care to desperate communities.
Tune in Radio 770 AM and E Awaz TV or Al Mustafa Canada ke live radio telethon mein shamil ho jaiye on Friday, March 14th at 3:30 PM. For donations, visit almustafacanada.org.
स्वीट फैक्टरी दी तक गाले को जोड़े तुम्हा भैया जे चारे पासे तुसी भी आओ 1850 Albion Road in Rexdale 416213-1165
जे तुसी इमिग्रेशन ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
HK Tire Center to cars and trucks se brand new ya old tires le sakde ho
BF Godrej Hancock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 647-295-4600 HK Tire Center
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਮੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟਰਾਈ ਕਰੋ ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ ਅੱਜ ਹੀ ਆਓ ਤੇ ਟਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ ਓਹ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਧੁੱਪ ਤਾਂ ਸੋਹਣੀ ਨਿਕਲਣ ਲੱਗ ਗਈ ਆ ਜੀ ਠੰਡ ਠੁੰਡ ਚੱਕੀ ਜਾਣੀ ਆ ਮੌਸਮ ਸਾਫ਼ ਹੋ ਰਿਹਾ ਬਰਫ਼ ਪਿਘਲ ਰਹੀ ਆ ਅਤੇ ਸੜਕਾਂ 'ਤੇ ਜਿਹੜਾ ਪਾਣੀ ਪੂਣੀ ਫਿਰਦਾ ਇਹ ਵੀ ਸੁੱਕ ਜਾਣਾ ਸਲਾਬ ਜਿਹਨੂੰ ਕਹਿੰਦੇ ਆ ਪਾਣੀ ਗਿੱਲਾਪਣ ਖਤਮ ਹੋ ਜਾਣਾ ਪਰ ਸਾਡੇ ਦਿਮਾਗਾਂ 'ਚ ਜਿਹੜੀ ਸਲਾਬ ਪਈ ਹੈ ਉੱਲੀ ਲੱਗੀ ਹੋਈ ਹੈ ਉਹ ਇੰਨੀ ਛੇਤੀ ਸਾਫ਼ ਨਹੀਂ ਹੁੰਦੀ ਬਹੁਤੀ ਵਾਰ ਤਾਂ ਇਹ ਉੱਲੀ ਹੈ ਜਿਹੜੀ ਲੱਗੀ ਹੋਈ ਨਾ ਫੰਗਸ ਜਿਹਨੂੰ ਕਹਿੰਦੇ ਆ ਦਿਮਾਗਾਂ ਦੇ ਵਿੱਚ ਇਹ ਸਾਡੇ ਮਰਨ ਦੇ ਨਾਲ ਹੀ ਮਰਦੀ ਹੈ ਜੀ ਇਹ ਸਾਫ਼ ਨਹੀਂ ਹੁੰਦੀ ਇਹਨੂੰ ਸਾਫ਼ ਕਰਨ ਦੇ ਲਈ ਸਾਨੂੰ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਬੰਦਾ ਬੜੀ ਚੀਜ਼ ਆ ਜੀ ਸਰੀਰ ਨੂੰ ਸਾਫ਼ ਕਰਨਾ ਹੋਵੇ ਨਾ ਰਗੜ ਰਗੜ ਕੇ ਮਲਦਾ ਹੈ ਉੱਤੋਂ ਮੈਂ ਸੋਹਣਾ ਲੱਗਾਂ ਪਰ ਸੋਚ ਨੂੰ ਸਾਫ਼ ਕਰਨਾ ਹੋਵੇ ਨਾ ਜੀ ਨਾ ਉਹ ਕਹਿਣਗੇ ਅਸੀਂ ਤਾਂ ਮੁੱਢੋ ਸੁੱਢੋ ਸਾਫ਼ ਹੀ ਹਾਂ ਸਾਨੂੰ ਕੀ ਫ਼ਰਕ ਪੈਂਦਾ ਹਰ ਇੱਕ ਚੀਜ਼ ਪੁਣ ਕੇ ਪੀਂਦਾ ਬੰਦਾ ਚਾਹ ਪਾਉਣੀ ਹੈ ਨਾ ਜਿਹੜੀ ਪੁਣ ਕੇ ਐਨ ਪੂਰੀ ਪਰ ਜਿਹੜੀ ਚੀਜ਼ ਦਿਮਾਗ 'ਚ ਜਾਂਦੀ ਹੈ ਉਹਨੂੰ ਨਹੀਂ ਪੁਣਦਾ ਨਹੀਂ ਛਾਣਦਾ ਨਹੀਂ ਕੋਈ ਛਾਣਨਾ ਕੁਦਰਤ ਨੇ ਬਣਾਇਆ ਕਿ ਨਹੀਂ ਬਣਾਇਆ ਤਾਂ ਮੈਨੂੰ ਪਤਾ ਨਹੀਂ ਪਰ ਜਿਹੜੀ ਚੀਜ਼ ਆ ਗਈ ਦਿਮਾਗ ਦੇ ਵਿੱਚ ਬਸ ਉਹਨੂੰ ਐਜ਼ ਇਟ ਇਜ਼ ਐਕਸੈਪਟ ਕਰ ਲੈਂਦਾ ਜਿਹੜੀ ਕਿਸੇ ਨੇ ਗੱਲ ਕਹਿਤੀ ਉਹਨੂੰ ਵੀ ਮੰਨ ਲੈਂਦਾ ਬਿਨਾਂ ਇਹ ਸੋਚਿਆ ਵੀ ਇਹਦੇ ਕੀ ਰਿਜ਼ਲਟ ਨਿਕਲਣਗੇ ਚਲੋ ਬੰਦਿਆਂ ਦੀ ਗੱਲ ਤਾਂ ਛੱਡੋ ਫੇਰ ਕਰਦੇ ਹਾਂ ਵੈਸੇ ਮੈਨੂੰ ਪਤਾ ਅੱਜ ਦੇ ਵਿਸ਼ੇ ਦਾ ਆਪਾਂ ਉਹੀ ਵਿਸ਼ਾ ਕੰਟੀਨਿਊ ਕਰਨਾ ਜਿਹੜਾ ਆਪਾਂ ਸ਼ੁੱਕਰਵਾਰ ਨੂੰ ਛੱਡ ਕੇ ਗਏ ਸੀ ਪਰ ਮੈਂ ਕਿਹਾ 2 ਮਿੰਟ ਗੱਲ ਕਰ ਲਾਂ ਜੀ ਕਈ ਵਾਰੀ ਵੈਸੇ ਸਾਨੂੰ ਯਾਰ ਦੋਸਤ ਕਹਿ ਦਿੰਦੇ ਮਿੱਤਰ ਵੀ ਆਏ ਨਾ ਆਹ ਕੰਮ ਆਏ ਕਰ ਲਈਏ ਆਪਾਂ ਬਿਨਾਂ ਸੋਚੇ ਕਰ ਲੈਂਦੇ ਹਾਂ ਇਸੇ ਕਰਕੇ ਸਾਡੇ ਦਿਮਾਗ 'ਚ ਛਾਣਨਾ ਨਹੀਂ ਲੱਗਿਆ ਹੁੰਦਾ ਵੀ ਅਸੀਂ ਪੁਣ ਛਾਣ ਕਰ ਲਈਏ ਗੱਲ ਠੀਕ ਵੀ ਹੈ ਇਹਨੂੰ ਵੇ ਕਰਕੇ ਦੇਖ ਲਈਏ ਇਹਦੀ ਵੇਟੇਜ ਦੇਖ ਲਈਏ ਮਿਣ ਤੋਲ ਕੇ ਦੇਖ ਲਈਏ ਵੀ ਇਹਦੇ ਕੌਨਸੀਕੁਐਂਸਿਸ ਰਿਜ਼ਲਟ ਕੀ ਨਿਕਲਣਗੇ ਜਿਵੇਂ ਹੁਣ ਸਾਡੇ ਥਾਣੇਦਾਰਾਂ ਨੇ ਨਾਲ ਦੇ ਕਹਿਤਾ ਸੀ ਬਈ ਤੁਸੀਂ ਜੀ ਸਾਡੀਆਂ ਕਾਰਾਂ ਤਾਂ ਵਰਤੀ ਜਾਇਓ ਪਰ ਚਾਈਨੀਜ਼ ਕਾਰਾਂ ਦੇ ਟੈਰਿਫ ਲਾ ਦਿਓ ਇਹ ਪਿਛਲੇ ਸਾਲ ਦੀ ਗੱਲ ਹੀ ਆ ਅਸੀਂ ਬਿਨਾਂ ਸੋਚਿਆ ਸਮਝਿਆਂ ਸਾਡੇ ਮੁਲਕ ਦੇ ਜਿਹੜੇ ਚਲਾਉਣ ਵਾਲੇ ਸੀ ਉਹ ਕਹਿੰਦੇ ਲਾ ਦਿਓ ਚੱਕ ਦਿਓ ਫੱਟੇ ਬਿਨਾਂ ਇਹ ਦੇਖਿਆ ਵੀ ਇਹਦੇ ਕੌਨਸੀਕੁਐਂਸਿਸ ਕੀ ਹੋਣਗੇ ਹੋ ਸਕਦਾ ਦੇਖੇ ਹੋਣਗੇ ਮਾੜੇ ਮੋਟੇ ਆ ਗਏ ਨਾ ਕੌਨਸੀਕੁਐਂਸਿਸ ਫਿਰ ਹੁਣ ਇਹ ਕਾਰਾਂ ਤਾਂ ਪਤਾ ਨਹੀਂ ਲੋਕਾਂ ਨੇ ਲੈਣੀਆਂ ਵੀ ਸੀ ਨਹੀਂ ਲੈਣੀਆਂ ਸੀ ਇਲੈਕਟ੍ਰਿਕ ਕਾਰਾਂ ਬੜੀ ਕੰਟਰੋਵਰਸੀ ਚੱਲ ਰਹੀ ਹੈ ਆਪਾਂ ਵੀ ਕਿਸੇ ਨੇ ਇਸ ਵਿਸ਼ੇ ਤੇ ਗੱਲ ਕਰ ਲਾਂਗੇ ਪਰ ਇੰਨਾ ਜ਼ਰੂਰ ਹੋਇਆ ਉਦੋਂ ਵੀ ਜਦੋਂ ਇਹ ਗੱਲ ਚੱਲਦੀ ਸੀ ਉਸੇ ਵੇਲੇ ਹੀ ਚਾਈਨਾ ਨੇ ਕਹਿਤਾ ਸੀਗਾ ਤੁਹਾਡਾ ਜਿਹੜਾ ਸਾਨੂੰ ਸਾਡੇ ਜਿਹੜੇ ਤੁਹਾਡੇ ਫਾਰਮ ਪ੍ਰੋਡਕਟ ਸਾਡੇ ਆਉਂਦੇ ਆ ਕੁਛ ਖਾਸ ਕਿਸਮ ਦੇ ਆਇਲਸ ਆਉਂਦੇ ਨੇ ਸ਼ਾਇਦ ਉਹਦੇ ਵਿੱਚ ਕੈਨੋਲਾ ਆਇਲ ਹੁੰਦਾ ਸੀ ਇਹਦੇ ਬਾਰੇ ਸੋਚਣ ਲੱਗ ਗਏ ਸੀ ਤੇ ਹੁਣ ਉਹਨਾਂ ਨੇ ਕਾਫੀ ਚੀਜ਼ਾਂ ਤੇ ਲਾਤਾ ਜੀ 20 ਮਾਰਚ ਤੋਂ ਟੈਰਿਫ ਰੌਲਾ ਮਸਕ ਦੀਆਂ ਕਾਰਾਂ ਦਾ ਤੇ ਭੁਗਤਣਗੇ ਰਿਜ਼ਲਟ ਕੈਨੇਡਾ ਦੇ ਫਾਰਮਰ ਇਹ ਦੇਖ ਲਓ ਜੀ ਅੰਦਾਜ਼ਾ ਹੁਣ ਤੁਸੀਂ ਲਾ ਲਓ ਆਪਾਂ ਥੋੜੇ ਜਿਹੇ ਦਿਨ ਪਹਿਲਾਂ ਵੀ ਗੱਲ ਕਰਕੇ ਗਏ ਸੀ ਵੀ ਕਸਟਮਰ ਨੂੰ ਤਾਂ ਚੀਜ਼ ਚਾਹੀਦੀ ਹੁੰਦੀ ਆ ਸਸਤੀ ਮਿਲੇ ਆ ਜਿਹੜੀਆਂ ਕਾਰਾਂ ਇੱਥੇ 65-70 ਹਜ਼ਾਰ ਦੀਆਂ ਇਲੈਕਟ੍ਰਿਕ ਕਾਰਾਂ ਮਿਲਦੀਆਂ ਨੇ ਇਹ ਚਾਈਨਾ ਤੋਂ 12-12-13-13 ਹਜ਼ਾਰ ਦੀਆਂ ਹੋ ਸਕਦਾ 2-4 ਹਜ਼ਾਰ ਵੱਧ ਘੱਟ ਹੋਵੇ ਪਰ ਵੈਸੇ ਹੀ ਮਹਿੰਗੀਆਂ ਮਿਲਦੀਆਂ ਨੇ ਤੇ ਜਦੋਂ ਟੈਰਿਫ ਲੱਗ ਗਿਆ ਜੇ ਆਉਣ ਤਾਂ ਪਹਿਲੀ ਗੱਲ ਤਾਂ ਅਮਰੀਕਾ ਨੇ ਤਾਂ ਕਹਿਤਾ ਹਨ ਕਿਉਂਕਿ ਉਹ ਇਹਨਾਂ ਨਾਲੋਂ ਮੁਕਾਬਲਤਨ ਇੱਕ ਤਾਂ ਉਹਨਾਂ ਦੀ ਬੈਟਰੀ ਸਟੋਰੇਜ ਵੱਧ ਆ ਇੱਕ ਜ਼ਿਆਦਾ ਐਫੀਸ਼ੈਂਟ ਨੇ ਮੈਂ ਹੁਣ ਨਾਂ ਭੁੱਲ ਗਿਆ, ਸ਼ਾਇਦ ਉਹਦਾ ਬੀ ਤੋਂ ਸਟਾਰਟ ਹੁੰਦੀ ਆ ਕੋਈ ਕਾਰ ਦਾ ਮਾਡਲ ਸੀਗਾ। ਉਹ ਕਹਿੰਦੇ US ਚ ਵੀ ਅਜੇ ਆਈਆਂ ਤਾਂ ਹੈ ਨਹੀਂ ਸੀ, ਪਹਿਲਾਂ ਹੀ ਬੁੱਕ ਹੋ ਗਿਆ, ਇਸ ਕਰਕੇ ਡਰ ਕੇ ਇਹਨਾਂ ਨੇ ਟੈਰਿਫ ਟੂਰਫ ਜੇ ਲਾਤੇ ਸੀ। ਤੁਹਾਨੂੰ ਪਤਾ ਟੈਕਨੋਲੋਜੀ ਦਾ ਜ਼ਮਾਨਾ ਚੱਲ ਰਿਹਾ ਅੱਜ ਕੱਲ੍ਹ, ਟੈਕਨੋਲੋਜੀ ਦੇ ਜ਼ਮਾਨੇ ਚ ਪਤਾ ਨਹੀਂ ਕਿਹਨੇ ਕਿੱਧਰ ਨੂੰ ਨਿਕਲ ਜਾਣਾ। ਪਰ ਇੱਕ ਚੀਜ਼ ਆ, ਜਿਵੇਂ ਟੈਰਿਫ ਤੇ ਠਾ ਟੈਰਿਫ ਲੱਗ ਰਹੇ ਨੇ ਇੱਧਰ ਉੱਧਰ, ਇਹ ਸੁਸਾਇਟੀ ਦਾ ਨਵਾਂ ਨੋਰਮ ਹੋ ਜਾਣਾ। ਆਰਥਿਕ ਪਾਬੰਦੀਆਂ ਜੇ ਕਿਸੇ ਦੇਸ਼ ਦੀ ਇਕਾਨਮੀ ਨੂੰ ਖਰਾਬ ਕਰਨਾ ਹੋਵੇ, ਇਹ ਲੱਗਣ ਲੱਗ ਜਾਣੀ ਆ ਜੀ ਹੁਣ ਛੋਟੀ ਛੋਟੀ ਗੱਲ ਤੇ। ਇੰਟਰਨੈਸ਼ਨਲ ਲੈਵਲ ਤੇ ਜਿਹੜੇ ਦੇਸ਼ ਨੇ ਕੁੜੱਤਣ ਆ ਉਹਨਾਂ ਦੇ ਵਿੱਚ, ਰਿਸ਼ਤਿਆਂ ਦੇ ਵਿੱਚ, ਉਹ ਇਕੱਠੇ ਬੈਠ ਨਹੀਂ ਸਕਦੇ, ਸੁਣਦੇ ਨਹੀਂ ਇੱਕ ਦੂਜੇ ਦੀ ਗੱਲ, ਆਪਣੀ ਮਨਮਰਜ਼ੀ ਕਰਦੇ ਆ। ਮੈਂ ਇਸ ਗੱਲ ਤੋਂ ਵੀ ਹੈਰਾਨ, ਉਹਨਾਂ ਨੂੰ ਬੱਚਿਆਂ ਨੂੰ ਸਕੂਲਾਂ ਚ ਵਿਦਿਆ ਦਿੱਤੀ ਜਾਂਦੀ ਆ, ਤੁਸੀਂ ਨਾ ਟਰੰਪੇ ਨਾਲ ਗੱਲ ਸੁਣਨੀ ਆ, ਗੱਲ ਸੁਣਨੀ ਆ ਧਿਆਨ ਨਾਲ, ਸੋਚ ਸਮਝ ਕੇ ਫੇਰ ਬੋਲਣਾ। ਇੱਥੇ ਬਿਨਾਂ ਸੋਚੇ ਸਮਝੇ ਬੋਲਣਾ ਕੀ ਜੀ, ਫੈਸਲੇ ਲਈ ਜਾਂਦਾ, ਮੈਂ ਆਹ ਕਰ ਦੂ, ਮੈਂ ਚੱਕ ਦੂ ਫੱਟੇ, ਮੈਂ ਆਹ ਕਰ ਦੂ ਉਹ ਕਰ ਦੂ, ਪੂਰੀ ਥਾਣੇਦਾਰੀ ਚਲਾਉਂਦੇ ਨੇ ਜੀ, ਫਿਊਡਲ ਜਿਵੇਂ ਲੈਂਡ ਲਾਰਡਸ ਕਰਦੇ ਹੁੰਦੇ ਨੇ, ਪੁਰਾਣੇ ਰਾਜੇ ਕਰਦੇ ਹੁੰਦੇ ਸੀ, ਇਸ ਤਰ੍ਹਾਂ ਚੱਲ ਰਿਹਾ। ਚਲੋ ਕੋਈ ਗੱਲ ਨਹੀਂ ਜੀ, ਆਪਣੇ ਰੇਡੀਓ ਪ੍ਰੋਗਰਾਮ ਚ ਗੱਲ ਕਰਨ ਨਾਲ ਕਿਹੜਾ ਹਟ ਜਾਣਾ, ਬਸ ਆਪਾਂ ਤਾਂ ਆਪਦਾ ਦੋ ਤੋਂ ਤਿੰਨ ਘੰਟੇ ਆਨੰਦ ਲੈ ਕੇ ਗੱਲਾਂ ਬਾਤਾਂ ਕਰਕੇ ਚਲੇ ਜਾਣਾ। ਪਰ ਇੰਨਾ ਜ਼ਰੂਰ ਹੈ ਜੀ ਬਈ, ਇਕਾਨਮੀ ਜਿਹੜੀ ਹੈਗੀ ਆ ਨਾ ਦੁਨੀਆਂ ਦੀ, ਕਿਉਂਕਿ ਗਲੋਬਲ ਇਹਨਾਂ ਨੇ ਬਣਾ ਤਾ ਜੀ ਦੁਨੀਆਂ ਨੂੰ, ਆਪ ਹੀ ਬਹੁਤ ਬਹੁਤ ਪ੍ਰਚਾਰ ਕੀਤਾ ਗਲੋਬਲਾਈਜੇਸ਼ਨ ਦਾ, ਨਵਾਂ ਵਰਡ ਆਇਆ ਸੀ ਗਲੋਬਲਾਈਜੇਸ਼ਨ, ਵੀ ਸਾਰੀ ਦੁਨੀਆਂ ਇੱਕ ਪਿੰਡ ਬਣ ਰਹੀ ਹੈ, ਤੇ ਲੜਾਈਆਂ ਵੀ ਫਿਰ ਪਿੰਡ ਦੀਆਂ ਪਿੰਡਾਂ ਵਾਂਗੂ ਹੋ ਰਹੀਆਂ, ਨੰਬਰਦਾਰ ਕਿਸੇ ਨਾਲ ਲੜਦਾ, ਸਰਪੰਚ ਕਿਸੇ ਨਾਲ ਲੜਦਾ, ਰੌਲਾ ਪੈ ਜਾਂਦਾ ਥਾਣੇਦਾਰ ਕੋਲ ਜਾਂਦੇ ਆ, ਥਾਣੇਦਾਰ ਆਪ ਹੀ ਸਰਪੰਚ ਬਣ ਕੇ ਬੈਠ ਜਾਂਦਾ, ਉਹ ਕਹਿੰਦਾ ਆਏ ਨੀ ਜੀ ਆਏ ਚੱਲੂਗਾ, ਸਭ ਕੁਛ ਪਿੰਡ ਵਾਲੀ, ਗਲੋਬਲ ਵਿਲੇਜ ਪਿੰਡ ਵਾਲੀਆਂ ਗੱਲਾਂ ਹੀ ਹੋ ਰਹੀਆਂ ਜੀ, ਤੇ ਇਹ ਕੁਛ ਚੱਲ ਰਿਹਾ। ਪਤਾ ਨੀ ਕਿਉਂ ਮੈਨੂੰ ਐਂ ਲੱਗਦਾ ਬਈ ਐਕਚੁਲੀ ਕ੍ਰਾਈਸਿਸ ਇਹੋ ਜਿਹਾ ਆਇਆ ਹੋਇਆ, ਕੈਪੀਟਲਿਜ਼ਮ ਦਾ ਕ੍ਰਾਈਸਿਸ ਆ, ਜਿਹਦੇ ਵਿੱਚੋਂ ਨਿਕਲਣ ਲਈ ਜਿਹੜੀ ਕੈਪੀਟਲਿਸਟ ਕਲਾਸ ਆ, ਜਿਹੜੀ ਬਿਜ਼ਨਸ ਕਲਾਸ ਆ, ਕਾਰਪੋਰੇਟਸ ਆ, ਉਹ ਨਿਕਲਣ ਲਈ ਹੱਥ ਪੱਲਾ ਮਾਰ ਰਹੇ ਆ, ਪਰ ਉਹਨਾਂ ਨੂੰ ਇਹਦੇ ਵਿੱਚੋਂ ਨਿਕਲਣ ਦਾ ਕੋਈ ਰਾਹ ਨਹੀਂ ਲੱਭ ਰਿਹਾ, ਕੋਈ ਉਹਨਾਂ ਨੂੰ ਢੰਗ ਤਰੀਕਾ ਨਹੀਂ ਲੱਭ ਰਿਹਾ। ਸਮੱਸਿਆ ਇਹ ਹੈਗੀ ਆ ਬਈ, ਕ੍ਰਾਈਸਿਸ ਉਹਨਾਂ ਦੇ ਐਕਸ਼ਨਸ ਨਾਲ ਪੈਦਾ ਹੁੰਦਾ, ਤੇ ਉਹ ਇਹਨੂੰ ਨਵੇਂ ਤੋਂ ਨਵੇਂ ਐਕਸ਼ਨ ਕਰਕੇ ਉਹ ਕ੍ਰਾਈਸਿਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਉਹ ਕ੍ਰਾਈਸਿਸ ਹੋਰ ਗੰਭੀਰ ਹੁੰਦਾ ਜਾਂਦਾ। ਨਹੀਂ ਤਾਂ ਜਿੰਨੀ ਦੁਨੀਆਂ ਦੇ ਵਿੱਚ ਤਰੱਕੀ ਹੋ ਗਈ ਸੀ, ਜਿੰਨੇ ਕੁ ਦੁਨੀਆਂ ਦੇ ਵਿੱਚ ਰਿਸੋਰਸਿਸ ਆ, ਮੈਂ ਕਹਿੰਦਾ ਜੀ 8 ਬਿਲੀਅਨ ਲੋਕ ਛੱਡ ਕੇ 12 ਬਿਲੀਅਨ ਲੋਕ ਵੀ ਬੜੇ ਆਰਾਮ ਦੇ ਨਾਲ ਅਮਨ ਚੈਨ ਦੇ ਨਾਲ ਖਾ ਪੀ ਸਕਦੇ ਆ, ਸੌ ਸਕਦੇ ਆ। ਅੱਛਾ, ਜਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਦੁਨੀਆਂ ਨੂੰ ਚਲਾਉਣ ਵਾਲਿਆਂ ਨੇ ਜਿਸ ਹੱਦ ਤੱਕ ਇਹਨਾਂ ਨੇ ਨੈਚੁਰਲ ਰਿਸੋਰਸਿਸ ਦੀ ਐਕਸਪਲੋਟੇਸ਼ਨ ਕਰ ਦਿੱਤੀ ਆ, ਕੋਈ ਥਾਂ ਨਹੀਂ ਛੱਡੀ ਇਹਨਾਂ ਨੇ, ਧਰਤੀ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੋਂ ਮਿਨਰਲ ਇਹਨਾਂ ਨੇ ਚੱਕੇ ਹੋਣ, ਪਾਣੀ ਨੂੰ ਪੋਲਿਊਟ ਕਰ ਦਿੱਤਾ ਗਿਆ, ਦੋਸ਼ ਆਉਂਦਾ ਵੀ ਆਮ ਲੋਕਾਂ ਨੇ ਕੀਤਾ, ਆਮ ਲੋਕਾਂ ਨੇ ਕੁਛ ਨਹੀਂ ਕੀਤਾ ਜੀ, ਆਮ ਬੰਦੇ ਦੀ ਤਾਂ ਨੀਡਸ ਹੀ ਬਹੁਤ ਥੋੜੀਆਂ, ਆਮ ਬੰਦਾ ਤਾਂ ਕੰਮ ਦੀ ਭਾਲ ਚ ਇੱਧਰ ਉੱਧਰ ਤੁਰਿਆ ਫਿਰਦਾ, ਇਹਨਾਂ ਦੀ ਗਰੀਡ ਨੇ ਜੰਗਲਾਂ ਦੇ ਜੰਗਲ ਵੱਢਤੇ, ਇਹਨਾਂ ਦੀ ਗਰੀਡ ਨੇ ਦੁਨੀਆਂ ਦੇ ਵਿੱਚ ਲੋਕ ਆ ਜਿਹੜੇ ਭੁੱਖੇ ਮਰ ਲਾਤੇ ਜੀ। ਤੁਸੀਂ ਕਹੋਗੇ ਜੀ ਅਨਾਜ ਬਹੁਤ ਪੈਦਾ ਹੁੰਦਾ, ਅਨਾਜ ਬਹੁਤ ਪੈਦਾ ਹੁੰਦਾ, ਉਹਦਾ  25-30% ਤਾਂ ਵੇਸਟ ਚ ਵੈਸੇ ਹੀ ਸਿੱਟ ਦਿੱਤਾ ਜਾਂਦਾ, ਜਿਹੜੇ ਲੋਕ ਰੋਟੀ ਖਾਂਦੇ ਸੀ ਵਧੀਆ ਇਹਨਾਂ ਨੇ ਰੋਟੀ ਖਾਣੋਂ ਹਟਾਤੇ, ਜਿੱਥੇ ਵਧੀਆ ਤੰਦਰੁਸਤੀ ਸੀ ਇਹਨਾਂ ਨੇ ਲੋਕਾਂ ਨੂੰ ਬਿਮਾਰ ਕਰਤਾ, ਇਹਨਾਂ ਨੇ ਲੋਕਾਂ ਦੀ ਸੋਚਣੀ ਇਸ ਤਰ੍ਹਾਂ ਬਦਲਣਾ ਸੀ ਵੀ ਜੇ ਕਿਤੇ ਛਿੱਕ ਵੀ ਵੱਜਦੀ ਸੀ ਨਾ, ਲੋਕ ਸਮਝਦੇ ਸੀ ਪਤਾ ਨਹੀਂ ਕੀ ਬੰਬ ਡਿੱਗ ਪਿਆ, ਛਿੱਕ ਮਾਰਤੀ, ਓਏ ਹੋਏ ਹੋਏ। ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਇੱਥੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਖਾਂਸੀ ਕਰਦੇ ਬੰਦੇ ਨਾਲ ਲੋਕ ਲੜਦੇ ਵੇਖੇ ਨੇ ਜੀ, ਸਿੰਪਲ ਖਾਂਸੀ, ਸਿੰਪਲ ਆਈ, ਉਹਨੂੰ ਕਹਿੰਦੇ ਤੂੰ 2 ਫੁੱਟ ਦੂਰ ਹੋ ਕੇ ਖੜੋ, ਕਹਿੰਦਾ ਮੈਂ ਆਲਰੇਡੀ 6 ਫੁੱਟ ਦੂਰ ਖੜਾ, ਮੈਂ ਕੋਵਿਡ ਨਹੀਂ ਹੋਇਆ ਮੈਨੂੰ, ਮੈਂ ਤਾਂ ਵੈਸੇ ਹੀ ਮੌਸਮ ਠੰਡਾ, ਉਹ ਕਹਿੰਦੇ ਹੋਇਆ ਹੋਵੇ ਨਾ ਹੋਵੇ 6 ਫੁੱਟ ਦੂਰ ਖੜ, ਤੂੰ ਬੋਲ ਕਿਵੇਂ ਰਿਹਾ। ਮੈਂ ਹੈਰਾਨ ਹੁੰਦਾ ਜੀ, ਮੇਰੇ ਸਾਹਮਣੇ ਅੱਖਾਂ ਦੇ ਵਾਪਰਿਆ, ਕਈ ਵਾਰੀ ਵਾਪਰਿਆ, ਇੱਕ ਵਾਰ ਨਹੀਂ, ਵੀ ਸਿੰਪਲੀ ਇੱਕ ਬੰਦਾ ਬਾਂਹ ਨੱਕ ਦੇ ਕੋਲੇ ਕਰਕੇ, ਮੂੰਹ ਦੇ ਕੋਲੇ ਕਰਕੇ, ਸਿੰਪਲ ਜੀ ਰੈਸਟੋਰੈਂਟ ਚ ਲੱਗਿਆ ਹੋਇਆ ਲਾਈਨ ਦੇ ਵਿੱਚ 6 ਫੁੱਟ ਦੂਰ ਖੜਾ ਉਹ ਕਿਤੇ, ਤੁਹਾਨੂੰ ਪਤਾ ਨਾ ਵੀ ਸੀਜ਼ਨਲ ਐਲਰਜੀਜ਼ ਹੁੰਦੀਆਂ, ਵਿਚਾਰੇ ਨੂੰ ਐਲਰਜੀ ਹੋਈ ਸੀ, ਮੈਂ ਵੀ ਕਿਤੇ ਪਾਸੇ ਬੈਠਾ ਸੀਗਾ ਟੇਬਲ ਤੇ, ਉਹਦੇ ਨਾਲ ਇੱਕ ਸਾਈਡ ਤੇ ਟੇਬਲ ਤੇ ਬੈਠਾ, ਉਹ ਘੱਟੋ ਘੱਟ ਮੇਰਾ ਖਿਆਲ 7 ਫੁੱਟ ਦੂਰ ਹੋਣਾ, ਲੇਡੀ ਤੇ ਇੱਕ ਮੁੰਡਾ ਸੀ, ਉਹਦੇ ਨਾਲ ਲੜਨ ਲੱਗ ਗਏ, ਕਹਿੰਦੇ ਤੂੰ ਖਾਂਸੀ ਕਿਵੇਂ ਕਹੋ, ਕਹਿੰਦਾ ਖਾਂਸੀ ਤਾਂ ਜਿਵੇਂ ਕਰੀ ਦੀ ਉਵੇਂ ਹੀ ਕਰਦਾ। ਨੋ ਯੂ ਆਰ ਸਿੱਖ, ਕਹਿੰਦੇ ਉਹ, ਕਹਿੰਦਾ ਮੈਂ ਸਿੱਖ ਨਹੀਂ ਹਾਂ, ਇਹ ਸੀਜ਼ਨਲ ਐਲਰਜੀ ਆ। ਉਹ ਕਹਿੰਦਾ ਵੀ ਤੂੰ ਰੈਸਟੋਰੈਂਟ ਕਿਵੇਂ, ਕਹਿੰਦਾ ਉਹ ਫਿਰ ਉਹ ਅੱਕ ਗਿਆ ਜੀ। ਉਹ ਕਹਿੰਦਾ ਵੀ ਰੈਸਟੋਰੈਂਟ ਇਹ ਨਾ ਤੇਰਾ ਜਾਂ ਨਾ ਮੇਰਾ, ਨਾ ਇੱਥੇ ਕੋਈ ਪਾਲਿਸੀ ਹੈ ਇਸ ਵੇਲੇ, ਨਾ ਇਹ ਕੋਵਿਡ ਚੱਲ ਰਿਹਾ, ਕੋਵਿਡ ਚੱਲਦਾ ਹੋਊਗਾ ਠੀਕ ਹੈ ਸਟਿਲ। ਅੱਛਾ, ਉਹ ਗੱਲ ਕਰਦੇ ਕਰਦੇ ਤੁਸੀਂ ਹੈਰਾਨ ਹੋਵੋਗੇ, ਉਹ ਜਿਹੜੀ ਲੇਡੀ ਦੇ ਮੁੰਡਾ ਬੈਠਾ ਸੀ ਨਾ, ਚਲੋ ਮੇਰੀ ਗੱਲ ਹੋਰ ਪਾਸੇ ਨੀ ਮੈਂ ਲੈ ਕੇ ਜਾਂਦਾ ਬਾਹਲੀ ਦੇਰ, ਉਹ ਮੁੰਡੇ ਨੂੰ ਵੀ ਖਾਂਸੀ ਆ ਗਈ। ਉਹ ਕਹਿੰਦਾ ਹੀਅਰ ਯੂ ਗੋ, ਕਹਿੰਦਾ ਤੈਨੂੰ ਵੀ ਖਾਂਸੀ ਆਈ ਹੁਣ। ਮਤਲਬ ਲੋਕਾਂ ਦੀ ਸੋਚਣੀ ਉਹ ਬਦਲਤੀ। ਚਲੋ ਇਹ ਤਾਂ ਮੈਂ ਇੱਕ ਆਈਸੋਲੇਟਡ ਇੰਸੀਡੈਂਟ ਦੀ ਗੱਲ ਕਰਦਾ, ਮਤਲਬ ਇਹ ਹੈ ਜੀ ਇਹਨਾਂ ਨੇ ਸਾਰਾ ਕੁਝ ਬਦਲ ਕੇ ਰੱਖਤਾ। ਕ੍ਰਾਈਸਿਸ ਆਇਆ ਹੋਇਆ ਵੱਡੀ ਪੱਧਰ ਦੇ ਉੱਤੇ ਦੁਨੀਆਂ ਦੇ ਵਿੱਚ, ਕ੍ਰਾਈਸਿਸ ਚੋਂ ਲੱਭਣ ਦਾ ਰਾਹ ਨਹੀਂ ਮਿਲ ਰਿਹਾ, ਫਿਰ ਕ੍ਰਾਈਸਿਸ ਚ ਕੀ ਕਰ, ਕ੍ਰਾਈਸਿਸ ਇਹਨਾਂ ਨੇ ਆਪ ਹੀ ਲਿਆਂਦਾ। ਮੈਂ ਹਰੇਕ ਹਫ਼ਤੇ ਕੋਈ ਨਾ ਕੋਈ, ਮੈਂ 15-20 ਮਿੰਟ ਇਸ ਗੱਲ ਤੇ ਗੱਲ ਕਰਦਾ, ਕ੍ਰਾਈਸਿਸ ਇਹਨਾਂ ਨੇ ਆਪ, ਇਹਨਾਂ ਦੀਆਂ ਪਾਲਿਸੀਜ਼ ਨੇ ਲਿਆਂਦਾ ਜੀ। ਤੁਸੀਂ ਕਿਸੇ ਵੀ ਕ੍ਰਾਈਸਿਸ ਦੀ ਗੱਲ ਕਰ ਲਓ। ਚਲੋ ਮੈਂ ਬਾਹਲੀ ਦੇਰ ਨਹੀਂ ਲਾਉਣੀ, ਮੈਂ ਉਹ ਵਿਸ਼ੇ ਤੇ ਪਰਤ ਕੇ ਆਉਣਾ ਵਾਪਸ। ਟਰੰਪ ਸਾਹਿਬ ਕਹਿੰਦੇ ਨੇ, ਫੋਰ ਐਗਜ਼ਾਮਪਲ, ਮੈਂ ਅੱਜ ਦਾ ਪ੍ਰੋਗਰਾਮ ਮੇਰਾ ਟਰੰਪ ਸਾਹਿਬ ਬਾਰੇ ਨਹੀਂ ਹੈਗਾ ਕੋਈ, ਮੈਂ ਮਤਲਬ ਜਿਹੜੀ ਗੱਲ ਕਹਿ ਕੇ ਗਿਆ ਸੀ ਉਹਨੂੰ ਰਿਪੀਟ ਕਰਦਾ। ਟਰੰਪ ਸਾਹਿਬ ਕਹਿੰਦੇ ਵੀ ਇੰਡਸਟਰੀ ਆ ਜਿਹੜੀ ਅਮਰੀਕਾ ਦੇ ਵਿੱਚ ਲੱਗਣੀ ਚਾਹੀਦੀ ਆ, ਲਾਵਾਂਗੇ ਅਸੀਂ ਕਹਿੰਦੇ। ਹੁਣ ਵੀ ਕਹਿ ਗਏ ਕੱਲ ਪਰਸੋਂ ਜਦੋਂ ਅੱਜ ਫੋਰਡ ਸਾਹਿਬ ਦਾ ਬਿਆਨ ਆ ਨਾ ਵੀ ਅਸੀਂ ਬਿਜਲੀ ਆ ਜਿਹੜੀ ਅਸੀਂ ਟੈਰਿਫ ਲਾ ਕੇ ਤੇ ਅਸੀਂ ਦਿਹਾੜੀ ਦਾ ਕੋਈ 2-3 ਲੱਖ ਰੁਪਈਆ ਡਾਲਰ ਸਾਨੂੰ ਆਇਆ ਕਰੂਗਾ ਤੇ ਉਹ ਅਸੀਂ ਜਿਹੜਾ ਵਰਕਰਸ ਨੂੰ ਲਾਸ ਹੋਊ ਅਸੀਂ ਉਹ ਉਧਰ ਅਸੀਂ ਉਹਨੂੰ ਕੰਪਨਸੇਟ ਕਰਾਂਗੇ ਹਨਾ। ਉਹ ਕਹਿੰਦੇ ਸਾਡੇ ਟੈਰਿਫ ਲੱਗਣਗੇ। ਵੈਸੇ ਚੰਗੀ ਗੱਲ ਕੀਤੀ ਫੋਰਡ ਸਾਹਿਬ ਨੇ, ਇਹ ਆਉਣ ਵਾਲੀਆਂ ਸਰਕਾਰਾਂ ਸੋਚਣ ਵੀ ਜੇ ਵਾਪਸ ਲੈਂਦੇ ਤਾਂ ਵਾਪਸ ਲੈ ਲਾਂਗੇ, ਵਧੀਆ ਨੁਕਤਾ ਇਹ। ਚਲੋ ਇਹਨੂੰ ਛੱਡੋ। ਟਰੰਪ ਸਾਹਿਬ ਕਹਿੰਦੇ ਜੀ, ਕਹਿੰਦੇ ਅਸੀਂ ਇੱਥੇ ਇੰਡਸਟਰੀ ਲਾਵਾਂਗੇ। ਉਹ ਭਲਿਓ ਮਾਨਸੋ, ਤੁਹਾਨੂੰ ਇੰਡਸਟਰੀ ਬੰਦ ਕਰਨ ਲਈ ਕਿਹਨੇ ਕਿਹਾ ਸੀ 25-30 ਸਾਲ ਪਹਿਲਾਂ? ਇੰਡਸਟਰੀ ਹੁਣ ਲਾਓਗੇ ਇਹਦਾ ਮਤਲਬ ਪਹਿਲਾਂ ਤੁਸੀਂ ਬੰਦ ਕੀਤੀ। ਉਹ ਬੰਦ ਕੀਤੀ ਲੋਕ ਭਲਾਈ ਲਈ ਨਹੀਂ ਕੀਤੀ, ਵੀ ਉਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਸੀ। ਨਾ 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 ਨਾ, ਕੈਨੇਡਾ ਚ ਵੀ ਇੰਡਸਟਰੀ ਸੀਗੀਆਂ, ਕੈਨੇਡਾ ਦੇ ਵਿੱਚ ਵੀ ਇੰਡਸਟਰੀ, ਚਲੋ ਉਸ ਲੈਵਲ ਦੀ ਨਹੀਂ ਸੀਗੀ। ਆਊਟਸੋਰਸਿੰਗ ਕਿਉਂ ਹੋਈ, ਇਹ ਸੋਚਣ ਦਾ ਮਸਲਾ। ਇਹਨਾਂ ਨੇ ਕਿਉਂ ਕੀਤੀ ਆਊਟਸੋਰਸਿੰਗ? ਪਿਓਰ ਗਰੀਡ। ਉਹ ਗਰੀਡ ਇਸ ਕਰਕੇ ਵੀ ਇੱਥੇ ਵਰਕਰਾਂ ਨੂੰ ਡਾਲਰ ਦੇ ਵਿੱਚ ਅਮਰੀਕਾ ਦੇ ਵਿੱਚ ਤਨਖਾਹ ਦੇਣੀ ਪੈਂਦੀ ਸੀ, ਬਾਹਰ ਇਹਨਾਂ ਨੂੰ ਸਸਤੀ ਲੇਬਰ ਰੁਪਈਆਂ ਦੇ ਵਿੱਚ, ਦਿਹਾੜੀ ਦਾ $1 ਵੀ ਨਹੀਂ ਸੀ ਬਣਦਾ ਗਾ, $1 ਵੀ ਦਿਹਾੜੀ ਦਾ ਨਹੀਂ ਸੀ ਬਣਦਾ ਬਾਹਰ 25-30 ਸਾਲ ਪਹਿਲਾਂ, ਜਦੋਂ ਇਹਨਾਂ ਨੇ ਆਊਟਸੋਰਸਿੰਗ ਕੀਤੀ ਹਰ ਇੱਕ ਚੀਜ਼ ਦੀ, ਵੀ ਬਾਹਰੋਂ ਬਣ ਕੇ ਆਊਗੀ ਤੇ ਅਸੀਂ ਸਿਰਫ ਟ੍ਰੇਡਿੰਗ ਕਰਾਂਗੇ। ਟ੍ਰੇਡਿੰਗ ਦੇ ਇਹਨਾਂ ਨੇ ਰੂਲਸ ਬਣਾਤੇ, ਅਸੀਂ ਜੀ ਸਸਤਾ ਸਮਾਨ ਚੱਕਾਂਗੇ, ਸਸਤੀ ਲੇਬਰ ਬਣੀ ਬਣਾਈ ਆਊਗੀ। ਪਹਿਲਾਂ ਕੀ ਕਰਦੇ ਹੁੰਦੇ ਸੀ, ਦੇਖੋ ਪਿਛਲੇ 100 ਸਾਲਾਂ ਚ ਕਿਵੇਂ ਤਬਦੀਲੀ ਹੋਈ ਆ। ਪਹਿਲਾਂ ਵਪਾਰ ਹੁੰਦਾ ਸੀ, 500-400 ਸਾਲ ਪਹਿਲਾਂ ਬਾਇਲੇਟਰਲ ਟ੍ਰੇਡਿੰਗ ਹੁੰਦੀ ਸੀ, ਇੰਡੀਆ ਦੇ ਵਿੱਚੋਂ ਜਾਂ ਕਿਸੇ ਹੋਰ ਦੇਸ਼ ਚੋਂ ਸਪਾਈਸਿਸ, ਗਰਮ ਮਸਾਲੇ, ਕੱਪੜੇ, ਕਢਾਈ ਵਾਲੇ ਕੱਪੜੇ ਲੈ ਲੂ ਕੇ ਆਉਂਦੇ ਸੀ, ਉਹਨਾਂ ਨੂੰ ਹੋਰ ਕੁਛ ਸਮਾਨ ਵੇਚ ਦਿੰਦੇ ਸੀ। ਐਵੇਂ ਹੀ ਜਿਹੜੇ ਆਹ ਅਫਗਾਨਿਸਤਾਨ ਵਰਗੇ ਕੰਟਰੀ ਆ, ਇੱਥੋਂ ਬਦਾਮ ਵਗੈਰਾ ਲੈ ਲੂ ਲੈਂਦੇ ਸੀ, ਯਾਨੀ ਬਾਈ ਆਏ ਟ੍ਰੇਡਿੰਗ ਇੱਕ ਚੀਜ਼ ਦਿੰਦੇ ਸੀ, ਵਟਾਂਦਰਾ ਹੁੰਦਾ ਸੀ ਚੀਜ਼ਾਂ ਦਾ। ਹੌਲੀ 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 ਇਹਨਾਂ ਨੇ ਵਪਾਰ ਦੇ ਬਹਾਨੇ ਰਾਜਾਂ ਤੇ ਸਟੇਟਸ ਤੇ ਕਬਜ਼ਾ ਕਰ ਲਿਆ, ਤੁਹਾਨੂੰ ਪਤਾ ਇੰਗਲੈਂਡ ਨੇ, ਹੋਰ ਦੇਸ਼ਾਂ ਦੇ ਛੋਟਿਆਂ ਮੋਟਿਆਂ ਨੇ, ਉਹ ਦੌੜ ਰਿਹਾ। ਫਿਰ ਇਹਨਾਂ ਨੇ ਕੀ ਕੀਤਾ, ਫਿਰ ਇਹਨਾਂ ਨੇ ਕਿਹਾ ਉੱਥੋਂ ਆ ਕੇ ਕੰਟਰੋਲ ਕਰਨਾ ਬਹੁਤ ਔਖਾ, ਇੱਥੇ ਸਾਨੂੰ ਫੌਜ ਫੂਜ ਮਾੜੀ ਮੋਟੀ ਲਿਆਉਣੀ ਪੈਂਦੀ ਆ। ਤੇ ਫਿਰ ਇਹਨਾਂ ਨੇ ਆਪਣੀਆਂ ਪਪਟ ਗਵਰਨਮੈਂਟਸ ਬਿਠਾ ਤੀਆਂ, ਸੋ ਕਾਲਡ ਆਜ਼ਾਦੀ ਹੈਨਾ, ਲੰਗੜੀਆਂ ਜਿਹੀਆਂ ਸਰਕਾਰਾਂ ਬਿਠਾ ਤੀਆਂ, ਉਹਨਾਂ ਦੇ ਹੱਥ 'ਚ ਕੁਛ ਵੀ ਨਹੀਂ। ਮਤਲਬ ਸਿੱਧੀ ਗੱਲ ਆ ਜੀ, ਸਪਸ਼ਟ ਆ, ਇੰਡੀਆ ਦੀ ਸਰਕਾਰ ਜਿਵੇਂ ਇੰਡੀਆ ਦੀ ਸਰਕਾਰ ਲੰਗੜੀ ਸਰਕਾਰ, ਲੰਗੜੀ ਜੀ ਆਜ਼ਾਦੀ ਦੇਤੀ 47 'ਚ। ਮੈਂ ਲੰਗੜੀ ਤਾਂ ਕਹਿੰਦਾ, ਤੁਸੀਂ ਕੋਈ ਐਕਟ ਚੱਕ ਕੇ ਦੇਖ ਲਓ, ਐਜੂਕੇਸ਼ਨ ਸਿਸਟਮ ਉਹ ਪੁਰਾਣਾ ਚੱਲਿਆ ਹੁੰਦਾ, ਇਲੈਕਟ੍ਰਿਸਿਟੀ ਰੂਲ, ਇੰਡੀਅਨ ਇਲੈਕਟ੍ਰਿਸਿਟੀ ਰੂਲ 1935 ਪੜ੍ਹ ਲਓ, ਇਲੈਕਟ੍ਰੀਕਲ ਇੰਜੀਨੀਅਰਸ ਪੜ੍ਹਦੇ ਨੇ ਕਾਨੂੰਨ, ਉਹੀ ਇੰਗਲੈਂਡ ਦੀਆਂ ਕਿਤਾਬਾਂ ਕਾਨੂੰਨ ਦੀਆਂ ਚੱਕ ਕੇ ਉਹਨਾਂ ਦੀ ਟਰਾਂਸਲੇਸ਼ਨ ਕਰਕੇ ਉਹ ਬਣਾਤੀਆਂ। ਠੀਕ ਹੈ, ਥੋੜੀ ਬਹੁਤ ਐਡ ਕੀਤੀ, ਮਤਲਬ ਮੈਂ ਇਹ ਨਹੀਂ ਕਹਿੰਦਾ, ਮੈਂ ਉਹਨਾਂ ਦੀ ਜਿਹੜੀ ਜਿਨ੍ਹਾਂ ਨੇ ਟਾਈਮ ਲਾਇਆ ਮੈਂ ਉਹਨਾਂ ਨੂੰ ਉਹਨਾਂ ਦਾ ਸਤਿਕਾਰ ਕਰਦਾ, ਪਰ ਅਲਟੀਮੇਟਲੀ ਜੋ ਕੁਛ ਇੱਥੇ ਸੀ ਸਭ ਕੁਛ ਕਾਪੀ ਕੁਪੀ ਕਰਕੇ ਦੇਤਾ, ਤੇ ਉਹ ਵੀ ਲੰਗੜਾ ਗਾ ਕਾਨੂੰਨ। ਲੰਗੜਾ ਕਿਵੇਂ, ਵੀ ਕੁਛ ਮਰਜ਼ੀ ਹੋਈ ਜਾਵੇ, ਕਤਲ ਹੋਣ ਪਾਰਲੀਮੈਂਟ ਚ, ਕਾਤਲ ਬੈਠੇ ਹੋਣ, ਬਲਾਤਕਾਰ ਹੁੰਦੇ ਹੋਣ, ਤੂੰ ਅੱਖਾਂ ਤੇ ਪੱਟੀ ਬੰਨੀ ਰੱਖਣੀ ਆ, ਬਸ ਉਹ ਸਾਰਾ ਕੁਛ ਚੱਲੀ ਗਿਆ। ਅੱਛਾ, ਫੇਰ ਇਹਨਾਂ ਨੇ ਕੀ ਕੀਤਾ, ਉਹ ਲੰਗੜੀਆਂ ਸਰਕਾਰਾਂ ਜਿਹੜੀਆਂ ਸੀ ਉਹ ਇਹਨਾਂ ਦੇ ਹੁਕਮਾਂ ਤੇ ਚੱਲਦੀਆਂ ਸੀਗੀਆਂ। ਫੇਰ ਇਹਨਾਂ ਨੇ ਆਪਣੀਆਂ ਚੀਜ਼ਾਂ ਵੇਚਣ ਲਈ ਜਿਹੜੀਆਂ ਇੱਥੋਂ ਪੈਦਾ ਹੁੰਦੀਆਂ ਸੀ ਪਹਿਲਾਂ ਉੱਥੋਂ ਕੱਚਾ ਮਾਲ ਲਿਆਉਣ ਲੱਗ ਗਏ, ਉਵੇਂ ਹੀ ਫੇਰ ਦੁਬਾਰਾ। ਫੇਰ ਹੁਣ ਇਹਨਾਂ ਨੇ ਪਿਛਲੇ 30-35 ਸਾਲਾਂ ਸੋਚਿਆ ਵੀ ਅਸੀਂ ਤਾਂ ਮੌਜ ਨਾਇਸ਼ਾਂ ਕਰਦੇ ਹਾਂ, ਮੰਡੀ ਲੱਭੋ, ਮਾਰਕੀਟ ਲੱਭੋ ਜਿੱਥੇ ਪਾਪੂਲੇਸ਼ਨ ਜ਼ਿਆਦਾ। ਪਾਪੂਲੇਸ਼ਨ ਜ਼ਿਆਦਾ ਸੀ ਇੰਡੀਆ ਤੇ ਚਾਈਨਾ ਦੇ ਵਿੱਚ, ਇਸ ਕਰਕੇ ਇਹਨਾਂ ਨੇ ਜੀ ਆਊਟਸੋਰਸਿੰਗ ਕਰਨ ਲੱਗ ਗਏ ਹਰ ਇੱਕ ਚੀਜ਼ ਦੀ। ਵੀ ਉਹਨਾਂ ਤੋਂ ਕੰਮ ਕਰਾਓ, ਉਹਨਾਂ ਦੇ ਰਿਸੋਰਸਿਸ ਵਰਤੋ, ਉਹਨਾਂ ਦਾ ਹੀ ਸਾਰਾ ਕੁਛ ਕਰੋ। ਅੱਛਾ, ਜਿਹੜੀਆਂ ਚੀਜ਼ਾਂ ਇੱਥੇ ਨਕੰਮੀਆਂ ਹੋ ਜਾਂਦੀਆਂ ਸੀ ਉਹ ਵੀ ਉਹਨਾਂ ਨੂੰ ਵੇਚ ਦਿਓ, ਜਿਹੜੀਆਂ ਖਤਰਨਾਕ ਖਤਰਨਾਕ ਤੋਂ ਖਤਰਨਾਕ। ਫਾਰ ਐਗਜ਼ਾਮਪਲ, ਇਹਨਾਂ ਦੇਸ਼ਾਂ ਦੇ ਵਿੱਚ ਜਿਹੜੀ DDT BHC ਬੈਂਡ ਸੀ, ਇਹ ਕਹਿੰਦੇ ਕੋਈ ਨਹੀਂ ਸਾਡੇ ਬੈਂਡ ਆ, ਉਹ ਬੰਦੇ ਸਾਡੇ ਤਾਂ ਇੱਥੇ ਪੰਛੀ ਵੀ ਮਰਦੇ ਨੇ, ਕਿਤਾਬਾਂ ਵੀ ਲਿਖਦੇ ਨੇ, ਲੋਕ ਵਿਰੋਧ ਕਰਦੇ ਨੇ, ਇਹ ਕਹਿੰਦੇ ਉਹਨਾਂ ਦੇ ਖੇਤਾਂ ਦੇ ਵਿੱਚ ਛਿੜਕ ਦਿਓ ਜਾ ਕੇ, ਫਰਟੀਲਾਈਜ਼ਰਸ ਹੋਈਆਂ, ਫਲਾਨਾ ਢਿਮਕਾ, ਸਾਡੇ ਕਮਲੇ ਲੋਕ ਮੱਛਰਾਂ ਨੂੰ ਮਾਰਨ ਲਈ DDT ਝੋਨਾ ਲਾਇਆ, ਮਾਰ ਪਾਣੀ ਦੇ ਵਿੱਚ ਵੀ DDT ਤੁਰੀ ਫਿਰਦੀ ਆ, ਬੁਰਾ ਹਾਲ। ਇੱਥੋਂ ਤੱਕ ਪੋਲਿਊਟ ਕਰਤਾ ਸਾਡਾ ਵਾਤਾਵਰਣ ਇਹਨਾਂ ਨੇ ਵੀ ਪੰਜਾਬੀ ਮਾਵਾਂ ਦੇ ਦੁੱਧ ਦੇ ਵਿੱਚ ਸਭ ਤੋਂ ਵੱਧ DDT ਆ। ਤੁਸੀਂ ਹੈਰਾਨ ਹੋਵੋਗੇ ਮੇਰੀ ਗੱਲ ਤੇ, ਪੜ੍ਹ ਕੇ ਦੇਖ ਲਿਓ। ਪੰਜਾਬੀ ਮਦਰਸ ਨੇ ਜਿਹੜੀਆਂ, ਆਪਾਂ ਕਹਿੰਦੇ ਹਾਂ ਮਦਰਸ ਮਿਲਕ ਇਜ਼ ਬੈਸਟ ਫਾਰ ਦਾ ਬੇਬੀ, ਬਿਲਕੁਲ ਠੀਕ ਆ ਜੀ ਉਹ, ਪਰ ਫੂਡ ਚੇਨ ਚ ਸਾਡੀ ਚ ਐਂਟਰ ਕਰ ਗਈਆਂ ਇਹ ਖਤਰਨਾਕ ਚੀਜ਼ਾਂ ਜਿਹੜੀਆਂ, ਉਹ ਦੁੱਧ ਦੇ ਰਾਹੀਂ ਵੀ ਬੱਚੇ DDT ਆ ਜਿਹੜੀ ਉਹ ਬੱਚਿਆਂ ਦੇ ਵਿੱਚ ਜਾਂਦੀ ਆ। ਪੜ੍ਹ ਲਓ ਜੀ, ਪੜ੍ਹ ਲਿਓ ਤੁਸੀਂ ਮੇਰੇ ਤੇ ਕਮੈਂਟ ਕਰਨ ਤੋਂ ਪਹਿਲਾਂ ਜੇ ਕਿਸੇ ਨੂੰ ਸ਼ੱਕ ਹੋਵੇ ਨਾ। ਤੇ ਅੱਛਾ, ਫੇਰ ਹੁਣ ਜਦੋਂ ਸਾਰਾ ਕੁਛ ਕਰਕੇ ਵੀ ਇਹਨਾਂ ਨੇ ਆਊਟਸੋਰਸਿੰਗ ਕਰਕੇ ਚੀਜ਼ਾਂ ਵੀ ਉੱਥੇ ਬਣਦੀਆਂ, ਵਾਤਾਵਰਣ ਵੀ ਉੱਥੋਂ ਦਾ ਖਰਾਬ ਹੋਇਆ, ਤੇ ਇਹਨਾਂ ਨੂੰ ਫੇਰ ਇਹਨਾਂ ਨੂੰ ਗਰੀਡ ਫਿਰ ਅਲਟੀਮੇਟਲੀ ਹੁਣ ਇਹਨਾਂ ਤੇ ਬੈਕਫਾਇਰ ਕਰ ਗਈ। ਬੈਕਫਾਇਰ ਇਵੇਂ ਕਰ ਗਈ ਵੀ ਕੁਛ ਕੁ ਦੇਸ਼ ਨਾ ਉਹ ਚੀਜ਼ਾਂ ਪੜਾਉਂਦੇ ਤਕੜੇ ਹੋ ਗਏ। ਫਾਰ ਐਗਜ਼ਾਮਪਲ, ਜਿਵੇਂ ਕਬਾੜੀਏ ਨੀ ਹੁੰਦੇ, ਕਈ ਵਾਰੀ ਕੋਈ ਬੜੇ ਤੇਜ਼ ਚਲਾਕ ਕਬਾੜੀਏ ਹੁੰਦੇ ਆ, ਉਹ ਕਬਾੜ ਦੇ ਵਿੱਚੋਂ ਵੀ ਸਮਾਨ ਕੱਢ ਕੱਢ ਕੇ ਅਮੀਰ ਹੋਈ ਜਾਂਦੇ ਆ, ਹਨਾ। ਇਵੇਂ ਕੁਛ ਦੇਸ਼ ਇਹ ਪਾਲਿਸੀ ਨੂੰ ਅਖਤਿਆਰ ਕਰਕੇ ਨਾ ਉਹ ਇਹਨਾਂ ਤੋਂ ਉਹਨਾਂ ਨੇ ਟੈਕਨੋਲੋਜੀ ਆ ਜਿਹੜੀ ਟੈਕਨੋਲੋਜੀ ਚ ਅੱਗੇ ਵਧ ਗਏ ਉਹ। ਹੁਣ ਇਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਜੀ ਹਾਏ ਹਾਏ ਕੀ ਬਣੂ ਸਾਡਾ, ਅਸੀਂ ਪਿੱਛੇ ਰਹਿ ਗਏ, ਤੇ ਇਕਾਨਮੀ ਦੇ ਵਿੱਚ ਸਾਨੂੰ ਬਰਾਬਰ ਦੇਖ ਰਹੇ ਆ। ਦੇਖੋ ਇਹ ਧਿਰਾਂ ਦੀ ਲੜਾਈ ਆ, ਮੈਂ ਤਾਂ ਕਿਸੇ ਪਾਸੇ ਨਹੀਂ ਆ, ਮੈਂ ਤਾਂ ਕੈਨੇਡੀਅਨ ਸਿਟੀਜ਼ਨ ਆ, ਪਰ ਜੋ ਸੱਚਾਈ ਸੱਚਾਈ ਆ, ਸੱਚਾਈ ਹੈ, ਬ੍ਰਿਕਸ ਨੇਸ਼ਨਸ ਨੇ ਇਹਨਾਂ ਦੇ ਪੈਰਲ ਖੜੇ ਨੇ, ਇਹ ਹੁਣ ਪੁਰਾਣੀ ਜਿਹੜੀ ਪੁਰਾਣੇ ਸੱਤਾ ਦਾ ਜਿਹੜਾ ਸਵਾਦ ਦੇਖਿਆ ਹੋਇਆ ਹੈਨਾ, ਉਹ ਫਿਰ ਇਹਨਾਂ ਨੂੰ ਕੰਪੀਟੀਸ਼ਨ ਚ ਡਰ ਲੱਗਦਾ। ਹੁਣ ਦੇਖੋ ਯੋਧਿਆਂ ਦਾ ਕੰਮ ਤਾਂ ਹੁੰਦਾ ਵੀ ਕੰਪੀਟੀਸ਼ਨ ਦੇ ਵਿੱਚ ਦਲੇਰੀ ਨਾਲ ਮੁਕਾਬਲਾ ਕਰਨਾ। ਅੱਛਾ, ਆਪ ਤੋਂ ਦਲੇਰੀ ਦਿਖਾਈ ਨਹੀਂ ਜਾਂਦੀ, ਤੁਸੀਂ ਉਹ ਵਿਹੜਾ ਜਿਹੜਾ ਨਿਕਲ ਗਿਆ ਉਹ ਆਉਂਦਾ ਨਹੀਂ, ਉਹ ਜਦੋਂ ਹੁਣ ਤੁਸੀਂ ਇੰਡਸਟਰੀ ਸਾਰਾ ਕੁਛ ਆਊਟਸੋਰਸਿੰਗ ਕਰਤੀ ਹੈ, ਉਹ ਚੁਟਕੀ ਮਾਰ ਕੇ ਥੋੜਾ ਵਾਪਸ ਆ ਜਾਣੀ ਹੈ। ਉਹ ਟਰੰਪ ਸਾਹਿਬ ਕਹੀ ਜਾਂਦੇ ਆ ਜੀ ਅਸੀਂ ਕੈਨੇਡਾ ਨੂੰ ਆਹ ਕਰ ਦਾਂਗੇ, ਉਹ ਕਰ ਦਾਂਗੇ, ਕੈਨੇਡਾ ਨੂੰ ਕੁਛ ਮਰਜ਼ੀ ਕਰ ਦਿਓ, ਪਰ ਤੁਹਾਡੇ ਉਹ ਦਿਨ ਨਹੀਂ ਆਉਣੇਗੇ, ਉਹਦੇ ਲਈ ਤੁਹਾਨੂੰ ਵਧੀਆ ਪਾਲਿਸੀਜ਼, ਵਧੀਆ ਲੀਡਰ ਹੈਨਾ, ਭਵਿੱਖ ਵਾਲੀਆਂ ਪਾਲਿਸੀ ਚਾਹੀਦੀਆਂ। ਉਹਦੇ ਜੇ ਹੁਣ ਉਹ ਦੁਬਾਰਾ ਕਰਨਗੇ ਨਾ ਉਹਦੇ ਨੈਗੇਟਿਵ ਇੰਪੈਕਟ ਪੈਣਗੇ। ਬੜੀ ਸਿੱਧੀ ਜੀ ਗੱਲ ਆ ਜੀ, ਜਿਹੜੀ ਚੀਜ਼ ਰੁਪਈਆਂ ਚ ਜਾਂ ਹੋਰ ਕਰੰਸੀ ਚ ਬਣ ਕੇ ਆਉਂਦੀ ਸੀ ਉਹ ਸਸਤੀ ਪੈਂਦੀ ਸੀ, ਹੁਣ ਇਹ ਕਹਿੰਦੇ ਸਾਡੇ ਇੱਥੇ ਇੰਡਸਟਰੀ ਲੱਗੂ, ਇੰਡਸਟਰੀ ਲਾਓਗੇ, ਤਨਖਾਹ ਵੀ ਡਾਲਰਾਂ ਚ ਦੇਓਗੇ, ਸਮਾਨ ਵੀ ਨਹੀਂ ਉਵੇਂ ਮਿਲਣਾ ਤੁਹਾਨੂੰ, ਧੱਕੇ ਨਾਲ ਕਿੰਨਾ ਕੁ ਤੁਸੀਂ ਲੈ ਲਓਗੇ ਸਾਰੋ। ਇਹ ਆਪਣੀਆਂ ਇਹਨਾਂ ਦੀਆਂ ਪ੍ਰੋਬਲਮਸ ਨੇ, ਇਹਨਾਂ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕਰਦੇ ਐਵੇਂ ਟੈਰਫ ਟੂਰਫ ਜੇ ਸਾਡੇ ਤੇ ਲਾਈ ਜਾਂਦੇ ਨੇ। ਚਲੋ ਕੋਈ ਨੀ, ਆਪਾਂ ਫੇਰ ਕਿਸੇ ਦਿਨ ਗੱਲ ਕਰਾਂਗੇ ਤਾਂ ਗੱਲਾਂ ਚੋਂ ਗੱਲ ਤੁਰ ਪਈ ਆ। ਆਪਾਂ ਪਰਸੋਂ ਵਾਲੇ ਵਿਸ਼ੇ ਤੇ ਦੁਬਾਰਾ ਚੱਲਦੇ ਹਾਂ ਜੀ, ਪਹਿਲਾਂ ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਜੀ ਚੜ੍ਹਦੀ ਕਲਾ। ਮੈਂ ਟਰੰਪ ਸਾਹਿਬ ਨੂੰ ਕੀ ਕਹਿੰਦੇ ਨੇ, ਹੋਸ਼ ਦੇ ਲਾਸਨ ਲੈਣਾ ਚਾਹੀਦੇ ਆ ਕਿ ਨਾਰਥ ਅਮੈਰੀਕਾ ਜਿਹੜਾ ਏਰੀਆ ਹੈਗਾ ਨਾ, ਕੈਨੇਡਾ ਅਮੈਰੀਕਾ, ਸਾਡੀ ਇੱਥੋਂ ਦੀ ਜਿਹੜੀ ਕੋਈ ਵੀ ਮੈਨੂਫੈਕਚਰਿੰਗ ਏਰੀਆ ਜਾ ਕੇ ਕੋਈ ਵੀ ਪ੍ਰੋਡਕਸ਼ਨ ਜਿਹੜੀ ਆ ਚੀਜ਼ ਆ ਬਾਹਰ ਅਸੀਂ ਵੇਚ ਨਹੀਂ ਸਕਦੇ। ਇੰਡਸਟਰੀ ਲਾ ਲਈਏ, ਸਾਡੀ ਲੇਬਰ ਆ ਇੱਕ ਲਿਵਿੰਗ ਸਟੈਂਡਰਡ ਜਿਹੜਾ ਨਾਰਥ ਅਮੈਰੀਕਾ ਪੂਰੇ ਦਾ, ਅਮੈਰੀਕਾ ਦਾ ਹੋਇਆ, ਕੈਨੇਡਾ ਦਾ, ਇਹਦੇ ਮਿਨੀਮਮ ਵੇਜ ਵੇਖ ਲਓ ਤੇ ਲੋਕਾਂ ਦਾ ਸਟੈਂਡਰਡ। ਅੱਛਾ, ਹੁਣ ਇੱਥੋਂ ਦੀ ਜਿਹੜੀ ਚੀਜ਼ ਆ ਉਹ ਬਹੁਤ ਮਹਿੰਗੀ ਪਏਗੀ ਦੂਜੇ ਮਤਲਬ ਦੇਸ਼ਾਂ ਤੁਸੀਂ ਵੇਚਦੇ ਹੋ, ਠੀਕ ਹੈ ਜੀ?
ਤੁਸੀਂ ਬਹੁਤ ਸਿੰਪਲ ਵਰਡ ਦੇ ਵਿੱਚ ਇਹ ਗੱਲ ਕੀਤੀ, ਬਿਲਕੁਲ ਠੀਕ ਆ, ਕੈਰੀ ਓਨ। ਹਾਂਜੀ ਹਾਂਜੀ
ਹਾਂਜੀ, ਉੱਥੋਂ ਅਸੀਂ ਸਸਤੀਆਂ ਲੈ ਸਕਦੇ ਹਾਂ, ਬਹੁਤ ਸਾਰੇ ਮੁਲਕ ਜਿਹੜੇ ਆ ਉੱਥੇ ਲੇਬਰ ਸਸਤੀ ਆ, ਉਹ ਇੱਥੇ ਚੀਜ਼ਾਂ ਘੱਲਦੇ ਆ ਤਾਂ ਅਸੀਂ ਖਰੀਦਦੇ ਆ, ਰਾਈਟ? ਇਹ ਟਰੰਪ ਸਾਹਿਬ ਬਿਜ਼ਨਸਮੈਨ ਕਾਹਦੇ ਆ? ਮੈਨੂੰ ਤਾਂ ਲੱਗਦਾ ਵੀ ਇਹਨਾਂ ਨੇ ਹੁਣ ਫਿਰ ਗਏ ਆ। ਤੇ ਤੁਸੀਂ ਸੋਚੋ ਇਸ ਪਰਸਪੈਕਟਿਵ ਦੇ ਤਹਿਤ ਵੀ ਨਾਰਥ ਅਮੈਰੀਕਾ ਦੇ ਵਿੱਚ ਕੈਨੇਡਾ ਜਾਂ ਅਮੈਰੀਕਾ ਦੋਵਾਂ ਤੋਂ ਇੱਕ ਦੂਜੇ ਕੋਲ ਫਾਇਦਾ ਲਵੋ, ਤੇ ਅਸੀਂ ਕਿਸ ਤਰ੍ਹਾਂ ਮਤਲਬ ਆਉਣ ਵਾਲੇ ਵਕਤ ਦੇ ਵਿੱਚ ਕਿਹੜੀ ਇੰਡਸਟਰੀ ਜਾਂ ਕਿਹੜੇ ਪਾਸੇ ਅਸੀਂ ਮਤਲਬ ਕੋਈ ਪ੍ਰੋਜੈਕਟ ਸ਼ੁਰੂ ਕਰੀਏ ਜਿਸ ਦਾ ਪਬਲਿਕ ਵੀ ਨੂੰ ਜਾਬਸ ਵੀ ਮਿਲਣ ਔਰ ਦੋਨੋਂ ਮੁਲਕ ਜਿਹੜੇ ਨੇ ਵੈਲਥ ਵੀ ਉਹਨਾਂ ਦੀ ਅੱਛੀ ਹੋ ਜਾਏ। ਇਹ ਬਜਾਏ ਦੇ ਆਪਸ ਜੀ ਤੁਸੀਂ ਟੈਰਫ ਲਾ ਰਹੇ ਹੋ, ਹਾਲਾਂਕਿ ਕੈਨੇਡਾ ਅਮੈਰੀਕਾ ਤਾਂ ਬਣਦਾ ਹੀ ਨਹੀਂ, ਏਡੇ ਕਲੋਜ਼ ਯਾਨੀ ਇਹਨਾਂ ਦੇ ਰਿਲੇਸ਼ਨ ਰਹੇ ਨੇ ਸ਼ੁਰੂ ਤੋਂ। ਹਾਂਜੀ, ਤੇ ਟਿਪੀਕਲ ਨਾਰਥ ਅਮੈਰੀਕਨ ਇਹਨਾਂ ਨੂੰ ਬਣਨਾ ਪਏਗਾ ਔਰ ਇਹ ਪੂਰੇ ਨਾਰਥ ਅਮੈਰੀਕਾ ਦਾ ਇਹਨਾਂ ਨੂੰ ਸੋਚਣਾ ਪਏਗਾ, ਫਿਰ ਲੀਡਰ ਖਿਲਾਉਣਗੇ, ਠੀਕ ਹੈ ਜੀ? ਹੋਰ ਇਸ ਤੋਂ ਇਲਾਵਾ ਕਾਫੀ ਗੱਲਾਂ ਨੇ, ਉਹ ਇਨਸ਼ਾਅੱਲਾ ਤੁਹਾਡੇ ਅਗਲੇ ਪ੍ਰੋਗਰਾਮ ਚ ਕਰਾਂਗੇ।
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ, 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚੌਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫੇਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡੇ, ਤੁਹਾਡਾ ਅੱਜ ਦੇ ਨਗਾਰਾ ਰੇਡੀਓ ਸ਼ੋਅ ਦੇ ਵਿੱਚ। ਆਸਰਾ ਲੋਇਰਸ ਵਾਲੇ ਅਮਨਦੀਪ ਕਪਲਾ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ। ਨੰਬਰ 905-456-2020 ਨੰਬਰ ਹੈਗਾ ਜੀ ਇਹਨਾਂ ਦਾ। ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਘਰ ਵੇਚਿਆ, ਖਰੀਦਿਆ ਘਰ, ਕੋਈ ਪ੍ਰਾਪਰਟੀ ਲਈ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ, ਕੌਂਡੋ ਦੀ ਕਲੋਜ਼ਿੰਗ ਆ ਰਹੀ ਹੈ, ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਲੈਣਾ। ਸਮੂਥ ਕਲੋਜ਼ਿੰਗ ਹੁੰਦੀ ਹੈ ਬੜੀ, ਕਲੋਜ਼ਿੰਗ ਵਾਲੇ ਦਿਨ ਤੁਹਾਡੇ ਦਿਮਾਗ ਤੇ ਬੋਝ ਨਹੀਂ ਪੈਂਦਾ ਗਾ। ਨਹੀਂ ਤਾਂ ਖਾਸ ਕਰਕੇ ਫਸਟ ਟਾਈਮ ਬਾਇਰ ਜਿਹੜੇ ਹੁੰਦੇ ਨੇ, ਜਦੋਂ ਉਹਨਾਂ ਨੇ ਘਰ ਲੈਣਾ ਹੋਵੇ, ਬਹੁਤ ਸਾਰੇ ਸਵਾਲ ਸਾਡੇ ਮਨ ਦੇ ਵਿੱਚ ਹੁੰਦੇ ਨੇ। ਆਪਾਂ ਰੈਂਟ ਤੇ ਰਹਿੰਦੇ ਹੁੰਦੇ ਹਾਂ ਤੇ ਉਹ ਘਰ ਵੀ ਛੱਡ ਦਿੰਦੇ ਹਾਂ, ਸਮਾਨ ਆਪਣਾ ਟਰੱਕ ਚ ਆਪਾਂ ਲੱਦ ਲੈਂਦੇ ਹਾਂ, ਦਰਵਾਜ਼ੇ ਦੇ ਅੱਗੇ ਟਰੱਕ ਖੜਾ ਹੁੰਦਾ ਜਿਹੜਾ ਘਰ ਆਪਾਂ ਨੂੰ ਚਾਹੀਦਾ, ਤੇ ਉਧਰੋਂ ਲੋਇਰ ਕਹਿੰਦੇ ਵੀ ਕਲੋਜ਼ਿੰਗ ਹੋਈ ਨਹੀਂ, ਦੇਖੋ ਹਾਲਤ ਕਿਹੋ ਜਿਹੀ ਹੋਊ ਆਪਣੀ ਫਿਰ, ਹਨਾ। ਇਵੇਂ ਸੈਲਰਸ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆ ਸਕਦੀਆਂ ਹੁੰਦੀਆਂ। ਰੀਅਲ ਸਟੇਟ ਟ੍ਰਾਂਜੈਕਸ਼ਨ ਦੇ ਮਾਹਰ ਨੇ ਜੀ ਇਹ ਅਮਨਦੀਪ ਕਪਿਲਾ, ਆਸਰਾ ਲੋਇਰਸ ਵਾਲੇ, 490 ਬ੍ਰੈਮਲੀ ਰੋਡ, ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਆ। 905-456-2020 ਇਹਨਾਂ ਦਾ ਨੰਬਰ, ਤਾਲਮੇਲ ਕਰ ਲਿਓ। ਕਲੋਜ਼ਿੰਗ ਤੋਂ ਕਾਫੀ ਦੇਰ ਪਹਿਲਾਂ, ਡੇਢ ਦੋ ਮਹੀਨੇ ਪਹਿਲਾਂ ਇਹਨਾਂ ਨਾਲ ਤਾਲਮੇਲ ਕਰ ਲਿਓ ਤੁਸੀਂ। ਕਈ ਟਾਈਪ ਦੀਆਂ ਸਰਚੇਜ਼ ਕਰਨੀਆਂ ਹੁੰਦੀਆਂ ਨੇ, ਫਿਰ ਸਫੀਸ਼ੀਐਂਟ ਟਾਈਮ ਮਿਲ ਜਾਂਦਾ ਜੀ। ਇੱਕ ਸਾਡੇ ਸਪਾਂਸਰ ਹੋਰ ਨੇ, ਉਹ ਨੇ ਜੀ ਮਨਵਿੰਦਰ ਖੋਸਾ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ। ਇਮੀਗ੍ਰੇਸ਼ਨ ਦੀ ਕੋਈ ਵੀ ਤੁਹਾਨੂੰ ਜ਼ਰੂਰਤ ਆ, ਕੋਈ ਦੋਸਤ ਮਿੱਤਰ ਤੁਹਾਡਾ ਰਹਿ ਮਸ਼ਵਰਾ ਕਰਨਾ ਚਾਹੁੰਦਾ, ਤੁਹਾਥੋਂ ਪੁੱਛ ਰਿਹਾ, ਤੇ ਇਹਨਾਂ ਦਾ ਰੈਫਰੈਂਸ ਦੇ ਦਿਓ ਤੁਸੀਂ। ਕੋਈ ਹੋਰ ਤੁਹਾਡਾ ਰਿਸ਼ਤੇਦਾਰ, ਕੋਈ ਪਰਿਵਾਰਕ ਮੈਂਬਰ ਇੱਥੇ ਕਿਸੇ ਸਿਸਟਮ ਦੇ ਤਹਿਤ ਆਉਣਾ ਚਾਹੁੰਦਾ, ਪੁਆਇੰਟ ਸਿਸਟਮ, ਬਿਜ਼ਨਸ ਕਲਾਸ ਵੀਜ਼ਾ, ਫੈਮਿਲੀ ਕਲਾਸ ਵੀਜ਼ਾ, ਸਪਾਊਜ਼ਲ ਵੀਜ਼ਾ, ਕੋਈ ਵਰਕ ਪਰਮਿਟ ਲੈ ਕੇ ਆਉਣਾ ਚਾਹੁੰਦਾ, ਤੇ ਤੁਸੀਂ ਫਿਰ ਜੀ ਇਹਨਾਂ ਨਾਲ ਤਾਲਮੇਲ ਕਰ ਲਿਓ। 647-646-3000 ਇਹਨਾਂ ਦਾ ਨੰਬਰ ਆ। 647-646-3000 ਇਹਨਾਂ ਦਾ ਨੰਬਰ ਹੈਗਾ, ਤੇ ਤੁਸੀਂ ਇਹਨਾਂ ਨਾਲ ਜ਼ਰੂਰ ਤਾਲਮੇਲ ਆ ਜਿਹੜਾ ਉਹ ਕਰ ਲੈਣਾ। ਇੱਕ ਸਾਡੇ ਸਪਾਂਸਰ ਨੇ ਜੀ ਹਰਪ੍ਰੀਤ ਮੰਡ ਜੀ, ਤੇ ਇਹ ਜੀ ਐਚ ਵੀ ਏ ਸੀ ਟੈਕਨੀਸ਼ੀਅਨ ਨੇ ਹਰਪ੍ਰੀਤ ਮੰਡ। ਫਰਨੈਸ ਦੀ ਪ੍ਰੋਬਲਮ ਆ ਗਈ, ਕੋਈ ਹੀਟ ਦੇਣੀ ਬੰਦ ਕਰਤੀ ਫਰਨੈਸ ਨੇ, ਵਾਟਰ ਹੀਟਰ ਖਰਾਬ ਹੋ ਗਿਆ ਤੁਹਾਡਾ, ਵਾਟਰ ਹੀਟਰ ਨਵਾਂ ਲਾਉਣਾ, ਤੁਹਾਡਾ ਜਿਹੜਾ ਰੈਂਟਲ ਵਾਟਰ ਹੀਟਰ ਆ ਆਪਣਾ ਲਵਾਉਣਾ, ਓਨਡ ਵਾਟਰ ਹੀਟਰ ਕਹਿੰਦੇ ਤਾਂ ਕਿ ਮੰਥਲੀ ਬਿੱਲ ਨਾ ਦੇਣਾ ਪਵੇ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਿਓ। 647-218-1000 ਇਹਨਾਂ ਦਾ ਨੰਬਰ, 6472-18-1000 ਇਹਨਾਂ ਦਾ ਨੰਬਰ, 647-218-1000। ਆਪਾਂ ਸ਼ੁੱਕਰਵਾਰ ਨੂੰ ਗੱਲ ਕਰ ਰਹੇ ਸੀ ਜੀ। ਦੇਖੋ ਨਾਰਮਲੀ ਆਪਾਂ ਜਿਹੜੀ ਇਨਸਾਨ ਦੀ ਜ਼ਿੰਦਗੀ ਆ ਉਹਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ, ਦੇਸ਼ਾਂ ਦੀ ਕੀ ਹਾਲਤ ਆ, ਆਰਥਿਕ ਹਾਲਤ ਕਿਹੋ ਜਿਹੀ ਆ, ਵਹਿਮ ਭਰਮ ਕਿਉਂ ਹੁੰਦੇ ਨੇ, ਮਨੁੱਖੀ ਵਿਕਾਸ ਦੀ ਆਪਾਂ ਸਾਡੇ ਸਮਾਜਿਕ ਵਿਕਾਸ ਦੀ ਗੱਲਬਾਤ ਕਰਦੇ ਹਾਂ, ਹੈ ਨਾ, ਜ਼ਿੰਦਗੀ ਨੂੰ ਸੋਹਣਾ ਬਣਾਉਣ ਬਾਰੇ ਆਪਾਂ ਗੱਲਾਂ ਕਰਦੇ ਹਾਂ, ਕੋਈ ਪੁਰਾਣੇ ਵਿਚਾਰ ਛੱਡਣ ਦੀਆਂ ਗੱਲਾਂ ਕਰਦੇ ਹਾਂ, ਨਵੇਂ ਵਿਚਾਰ ਕਿਹੋ ਜਿਹੇ ਹੋਣੇ ਚਾਹੀਦੇ ਆ, ਹੈ ਨਾ, ਬੰਦੇ ਨੂੰ ਪੂਰਾ ਜੀ ਆਨੰਦ ਦੇ ਨਾਲ ਜ਼ਿੰਦਗੀ ਜਿਉਣੀ ਚਾਹੀਦੀ ਆ। ਕਿਤੇ ਕਿਤੇ ਸਾਡੇ ਨਾਲ ਮਾਹਰ ਲੋਕ ਆ ਜਾਂਦੇ ਨੇ, ਸਾਡੇ ਸਪੋਂਸਰ ਵੀ ਨੇ, ਸਾਡੇ ਸਰੋਤੇ ਬੜੇ ਸਿਆਣੇ ਨੇ, ਮਾਹਰ ਨੇ, ਉਹਨਾਂ ਨਾਲ ਆਪਾਂ ਡਿਸਕਸ਼ਨ ਕਰਦੇ ਹਾਂ ਵੀ ਸਰੀਰ ਨੂੰ ਕਿਵੇਂ ਠੀਕ ਰੱਖਿਆ ਜਾ ਸਕਦਾ, ਹਿਸਟਰੀ ਦੀ ਗੱਲ ਕਰਦੇ ਹਾਂ, ਅੱਡ ਅੱਡ ਵਿਸ਼ਿਆਂ ਤੇ ਗੱਲ ਕਰਦੇ ਹਾਂ। ਇਹ ਹੁਣ ਔਰਤ ਦਿਵਸ ਜਿਹੜਾ 8 ਮਾਰਚ ਨੂੰ ਸੀ ਜੀ, ਆਪਾਂ 7 ਮਾਰਚ ਨੂੰ ਕੁਝ ਗੱਲਾਂ ਕੀਤੀਆਂ ਸੀ, ਹੈ ਨਾ, ਉਹ ਥੋੜੀਆਂ ਹੋਈਆਂ ਸੀ ਗੱਲਾਂ। ਐਕਚੁਅਲੀ ਕੀ ਹੈ, ਖੁੱਲ ਕੇ ਸਾਡੇ ਸਮਾਜ ਦੇ ਵਿੱਚ, ਸਾਡੇ ਪੰਜਾਬੀ ਸਮਾਜ ਚ ਖਾਸ ਕਰਕੇ ਗੱਲ ਨਹੀਂ ਹੁੰਦੀ। ਹੁਣ ਦੁਨੀਆਂ ਦੀ ਅੱਧੀ ਆਬਾਦੀ ਔਰਤਾਂ ਨੇ, ਅੱਧੀ ਆਬਾਦੀ, ਤੇ ਆਪਾਂ ਤਾਂ ਸਿਰਫ ਇੱਕ ਦਿਨ ਹੀ ਗੱਲ ਕਰਨ ਲੱਗੇ ਹਾਂ ਨਾ, ਔਰਤਾਂ ਦੇ ਦਿਨ ਸੰਬੰਧੀ ਨਾਰਮਲੀ ਆਪਾਂ ਗੱਲਾਂ ਘੱਟ ਕਰਦੇ ਹਾਂ, ਹੈ ਨਾ, ਬਹੁਤ ਘੱਟ ਕਰਦੇ ਹਾਂ। ਹਾਂ, ਇਹ ਜ਼ਰੂਰ ਆ ਵੀ ਘਰਾਂ 'ਚ ਸਾਡੀਆਂ ਲੜੋ ਲੜਾਈਆਂ ਬਹੁਤ ਹੁੰਦੀਆਂ, ਪੁਲਿਸ ਤੱਕ ਕੇਸ ਪਹੁੰਚ ਜਾਂਦੇ ਆ, ਹੈ ਨਾ। ਉਸ ਦਿਨ ਵੀ ਸਰੋਤੇ ਸਾਡੇ ਗੱਲ ਕਰਕੇ ਗਏ ਸੀ, ਕਹਿੰਦੇ ਜੀ ਇੱਥੇ ਔਰਤਾਂ ਨੂੰ ਜ਼ਿਆਦਾ ਆਜ਼ਾਦੀ ਆ, ਤੇ ਥਾਣਿਆਂ ਦੇ ਵਿੱਚ ਐਂ ਹੋ ਜਾਂਦਾ, ਉਹ ਹੋ ਜਾਂਦਾ, 911 ਕਾਲ ਹੁੰਦੀ ਆ। ਆਪਣੀ ਗੱਲ ਇੱਥੇ ਜੇ ਟੁੱਟੀ ਸੀ, ਹੈ ਨਾ, ਉਹ ਦੇਖੋ ਜੀ, ਇਹ ਕੱਲੀ ਔਰਤ ਤੇ ਨਹੀਂ, ਮੈਂ ਕਹਿੰਦਾ ਮਰਦ ਵੀ ਬਥੇਰੇ ਇਸ ਤਰ੍ਹਾਂ ਕਰਦੇ ਨੇ। ਬਹੁਤ ਸਾਰੇ ਲੋਕ ਕਹਿੰਦੇ ਆ, ਉਸ ਦਿਨ ਵੀ ਸਾਡੇ ਦੋਸਤ ਇੱਕ ਕਹਿ ਕੇ ਗਏ ਸੀ ਜੀ, ਕਹਿੰਦੇ ਔਰਤ ਆ, ਦੇਖੋ ਮੈਂ ਨਹੀਂ ਕਿਹਾ, ਜਿਹੜੇ ਨਵੇਂ ਸਰੋਤੇ ਸੁਣੇ ਨੇ, ਉਹ ਕਿਤੇ ਗੱਲ ਇਸ ਤਰ੍ਹਾਂ ਚੱਲੀ ਸੀ, ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਗੱਲ ਕੀਤੀ, ਉਹਦੇ ਤੇ ਹੋਰ ਡਿਸਕਸ਼ਨ ਦੀ ਲੋੜ ਆ। ਉਹ ਕਹਿੰਦੇ ਜੀ ਦੋ ਭਾਈ ਆ ਜੀ, ਪਹਿਲਾਂ ਤਾਂ ਉਹ ਲੜਦੇ ਨਹੀਂ ਹੁੰਦੇ, ਜਦੋਂ ਵਿਆਹੇ ਜਾਂਦੇ ਨੇ ਲੜ ਪੈਂਦੇ ਨੇ। ਇਹਦਾ ਮਤਲਬ ਆਪਾਂ ਔਰਤ ਨੂੰ ਜ਼ਿੰਮੇਵਾਰ ਸਮਝਦੇ ਲੜਾਈ ਦੀ, ਗਲਤ ਆ ਇਹ, ਜਿਹੜਾ ਡਾਟਾ ਨਾ ਜਨਰਲਾਈਜ਼ ਕਰ ਦਿੰਦੇ ਆ, ਇਹ ਗਲਤ ਆ। ਫਿਰ ਉਹਨੇ ਗੱਲ ਕੀਤੀ ਸੀ ਵੀ ਸੁਪਰਵਾਈਜ਼ਰ ਜਿੱਥੇ ਔਰਤ ਹੋਵੇ ਤੇ ਉੱਥੇ ਆਏ ਹੁੰਦੇ ਨੇ। ਮੈਂ ਨਹੀਂ ਇਹਦੇ ਨਾਲ ਸਹਿਮਤ ਜੀ, ਬਿਲਕੁਲ ਨਹੀਂ ਸਹਿਮਤ ਮੈਂ ਤੁਹਾਨੂੰ, ਨਾ ਮੈਂ ਤੁਹਾਨੂੰ ਸਗੋਂ ਉਲਟ ਡਾਟਾ ਦੇਣਾ ਚਾਹੁੰਦਾ। ਉਲਟ ਡਾਟਾ ਇਹ ਹੈ ਬਈ, ਚਲੋ ਹੁਣ ਹਰੇਕ ਦਾ ਆਪੋ ਆਪਣਾ ਤਜਰਬਾ ਹੁੰਦਾ, ਜਿੰਨੇ ਟੀਚਰ, ਦੇਖੋ ਮੈਂ ਜਨਰਲਾਈਜ਼ ਨਹੀਂ ਕਰਦਾ, ਜਿੰਨੇ ਟੀਚਰਾਂ ਤੋਂ ਮੈਂ ਪੜ੍ਹਿਆ, ਲੇਡੀਜ਼ ਟੀਚਰ ਜਿਹੜੀਆਂ ਹੁੰਦੀਆਂ ਜਦੋਂ ਬੱਚਿਆਂ ਨੂੰ ਪੜ੍ਹਾਉਂਦੀਆਂ ਨਾ ਪ੍ਰੇਮ ਨਾਲ ਪਿਆਰ ਨਾਲ, ਬੱਚੇ ਜ਼ਿਆਦਾ ਉਹ ਨਾ ਗੌਹ ਨਾਲ ਵੇਖਦੇ ਆ ਚੀਜ਼, ਤੇ ਨਾਲੇ ਉਹ ਧਿਆਨ ਨਾਲ ਸੁਣਦੇ ਆ। ਉਹਨਾਂ ਕੋਲ ਟੈਕਨੀਕ ਇੱਕ ਔਰਤਾਂ ਕੋਲ ਨਾ, ਇਹ ਸਮਾਜ ਦੇ ਵਿਕਾਸ ਦੇ ਦੌਰਾਨ ਹੀ ਔਰਤਾਂ ਕੋਲ ਟੈਕਨੀਕ ਆਇਆ, ਉਹ ਵੀ ਗੱਲ ਨੂੰ ਠਰੰਮੇ ਦੇ ਨਾਲ ਸੁਣ ਕੇ, ਛੋਟੀਆਂ ਛੋਟੀਆਂ ਚੀਜ਼ਾਂ ਨੂੰ। ਬੰਦਾ ਨਾ ਜਿਹੜਾ ਮੇਲ ਆ ਉਹ ਵੱਡੀਆਂ ਚੀਜ਼ਾਂ ਨੂੰ ਦੇਖਦਾ, ਫੀਮੇਲ ਆ ਜਿਹੜੀ ਇਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚੋਂ ਸੰਤੁਸ਼ਟੀ ਆ ਜਿਹੜੀ, ਤੇ ਸਿੱਖਣ ਸਿਖਾਉਣ ਦੇ ਵਿੱਚੋਂ ਖੁਸ਼ੀ ਲੱਭਦੀ ਆ। ਇਸ ਕਰਕੇ ਉਹ ਛੋਟੀਆਂ ਛੋਟੀਆਂ ਗੱਲਾਂ ਨੂੰ, ਛੋਟੀਆਂ ਛੋਟੀਆਂ ਚੀਜ਼ਾਂ ਨੂੰ, ਬੱਚੇ ਨੇ ਆਈਡੀਆਜ਼ ਨੂੰ ਕਿਵੇਂ ਗ੍ਰੈਸਪ ਕਰਨਾ, ਉਹ ਬੜੇ 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 ਪ੍ਰੇਮ ਦੇ ਨਾਲ ਸਿਖਾ ਦਿੰਦੀ, ਬੱਚੇ ਨੂੰ ਪਤਾ ਵੀ ਨਹੀਂ ਲੱਗਦਾ ਵੀ ਸਿੱਖ ਜਾਂਦੇ ਹਾਂ ਅਸੀਂ। ਮੇਲਜ਼ ਲਈ ਥੋੜਾ ਜਿਹਾ, ਹਾਲਾਂਕਿ ਦੇਖੋ ਜਿਨ੍ਹਾਂ ਬੱਚਿਆਂ ਦੀ ਬਾਈ ਚਾਂਸ ਮਾਂ ਨਹੀਂ ਹੁੰਦੀ, ਛੋਟਿਆਂ ਹੁੰਦਿਆਂ ਦੀ ਗੁਜ਼ਰ ਜਾਂਦੀ ਆ, ਬਾਪ ਵੀ ਉਹੀ ਰੋਲ ਅਦਾ ਕਰਦਾ। ਮੇਲ ਕੀ ਹੁੰਦਾ, ਅਗੇਨ ਸਮਾਜਿਕ ਵਿਕਾਸ ਦੇ ਦੌਰਾਨ ਮੇਲ ਨੂੰ ਘਰ ਤੋਂ ਬਾਹਰ ਕੰਮ ਕਰਨਾ ਪਿਆ, ਮੇਲ ਦਾ ਕੰਮ ਹੋਰ ਤਰ੍ਹਾਂ ਦਾ ਸੀ, ਜੰਗਲੀ ਜਾਨਵਰਾਂ ਨਾਲ ਲੜਨਾ, ਬਾਹਰੋਂ ਖੁਰਾਕ ਇਕੱਠੀ ਕਰਕੇ ਲਿਆਉਣੀ। ਔਰਤਾਂ ਨੂੰ ਫਿਰ ਤੁਹਾਡਾ ਮਤਭੇਦ ਆ ਸਕਦਾ, ਔਰਤਾਂ ਨੂੰ ਸਮਾਜ ਦਾ ਜਿਹੜਾ ਮੁੱਢਲਾ ਦੌਰ ਸੀ, ਕਬੀਲਾ ਦੌਰ ਜਿਹਨੂੰ ਟ੍ਰਾਈਬਲ ਏਜ ਕਹਿੰਦੇ ਆ, ਉਹ ਬੜਾ ਬਹੁਤ ਹੀ ਜ਼ਿੰਮੇਵਾਰੀ ਵਾਲਾ ਕੰਮ ਔਰਤ ਦੇ ਹਿੱਸੇ ਆਇਆ ਸੀ, ਵੀ ਬਾਹਰੋਂ ਲਿਆਈ ਹੋਈ ਚੀਜ਼ ਨੂੰ ਵੰਡਣਾ, ਖੁਰਾਕ ਨੂੰ ਵੰਡਣਾ, ਕੋਈ ਕਮਜ਼ੋਰ ਆ, ਕੋਈ ਤਕੜਾ, ਤੇ ਈਵਨ ਕਬੀਲਿਆਂ ਦੀਆਂ ਮੁਖੀ ਵੀ ਆਪਾਂ ਗੱਲ ਕੀਤੀ ਹੈ ਵੀ ਔਰਤਾਂ ਹੁੰਦੀਆਂ ਸੀ। ਪਰ ਹੌਲੀ 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 ਸਮਾਜ ਬਦਲਦਾ ਗਿਆ, ਬੰਦੇ ਨੇ ਸੱਤਾ ਦੇ ਉੱਤੇ ਕਬਜ਼ਾ ਕਰ ਲਿਆ, ਬੰਦੇ ਨੇ ਔਰਤ ਨੂੰ ਵੀ ਗੁਲਾਮ ਬਣਾ ਲਿਆ, ਹੈ ਨਾ। ਹੁਣ ਦੇਖੋ ਹਿਸਟੋਰੀਕਲੀ ਇੰਨੇ ਸਾਲ, ਜਦੋਂ ਤੋਂ ਰਾਜਿਆਂ ਦਾ ਰਾਜ ਆ, ਜਗੀਰਦਾਰੀ ਦੌਰ, ਹੁਣ ਦਾ ਦੌਰ, ਔਰਤ ਨੂੰ ਘਰ ਦੀ ਚਾਰ ਦੀਵਾਰੀ ਦੇ ਵਿੱਚ ਹੀ ਬੰਦ ਰੱਖਿਆ ਗਿਆ, ਹਰ ਇੱਕ ਡਿਸੀਜਨ ਮੇਲ ਨੇ ਕੀਤਾ, ਤੇ ਲਾਜ਼ਮੀ ਤੌਰ ਦੇ ਉੱਤੇ ਜਿੰਨੀ ਦੇਰ ਤਾਈਂ ਦੇਖੋ ਅੱਗੇ ਵਧਣ ਦੇ ਬਰਾਬਰ ਮੌਕੇ ਨਹੀਂ ਮਿਲਦੇ, ਇਕੁਅਲ ਓਪਰਚੁਨਿਟੀਜ਼ ਨਹੀਂ ਮਿਲਦੀਆਂ, ਉਨੀ ਦੇਰ ਤੱਕ ਜਿਹੜੇ ਪਛੜੇ ਸਮਾਜ ਨੇ ਉਹ ਔਰਤਾਂ ਮਰਦਾਂ ਦੇ ਬਰਾਬਰ ਉਹ ਉਸ ਤਰੀਕੇ ਨਾਲ ਨਹੀਂ ਆ ਸਕਦੀਆਂ। ਇਸ ਕਰਕੇ ਜਿਹੜੇ ਸਮਾਜ ਦੇ ਸਿਆਣੇ ਲੋਕ ਨੇ ਨਾ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜਾ ਜਿਹੜਾ ਵਰਗ ਪਛੜਿਆ ਪਛੜ ਗਿਆ ਹੋਵੇ, ਜਾਂ ਉਹਨੂੰ ਪਛਾਣ ਦਿੱਤਾ ਹੋਵੇ ਜਾਂ ਜਾਣ ਬੁੱਝ ਕੇ ਪਛਾੜ ਕੇ ਰੱਖਿਆ ਗਿਆ ਹੋਵੇ, ਉਹਨੂੰ ਕੁਛ ਸਾਲ ਕੀ ਕੁਛ ਸਦੀਆਂ ਕੀ ਉਹਨੂੰ ਬਹੁਤ ਸਮਾਂ ਦੇਣਾ ਪੈਂਦਾ ਕਿ ਉਹ ਦੂਸਰੇ ਜਿਹੜਾ ਆਲਰੇਡੀ ਜਿਹਦਾ ਇੰਡੀਪੈਂਡੈਂਟ ਡਿਵੈਲਪਮੈਂਟ ਹੋ ਰਹੀ ਹੈ ਉਹਦੇ ਬਰਾਬਰ ਆ ਕੇ ਖੜ ਸਕੇ। ਮੇਰੀ ਗੱਲ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਇਸ ਕਰਕੇ ਜੇ ਕਾਨੂੰਨ ਨੇ, ਜੇ ਤੁਸੀਂ ਕਹਿੰਦੇ ਹੋ ਨਾ ਵੀ ਭਾਈ ਇੱਥੇ ਕੁਛ, ਮੈਂ ਨਹੀਂ ਕਹਿੰਦਾ ਇਸ ਗੱਲ ਨੂੰ, ਲੋਕ ਮਤਲਬ ਸਾਡੇ ਸਰੋਤੇ ਆ ਕੇ ਕਹਿੰਦੇ ਆ ਦੇਖੋ ਜੀ ਪੁਲਿਸ ਕੁੜੀ ਕੋਈ 911 ਕਾਲ ਕਰਦੇ ਪੁਲਿਸ ਭੱਜੀ ਆਉਂਦੀ ਹੈ, ਇਹ ਠੀਕ ਹੈ। ਇਹਦੇ ਪਿੱਛੇ ਦੇਖੋ ਦਲੀਲ ਇਹ ਕੰਮ ਕਰਦੀ ਹੈ, ਇਹਨੂੰ ਕੋਈ ਮਿਸਯੂਜ਼ ਕਰ ਲੈਂਦਾ ਉਹ ਗੱਲ ਵੱਖਰੀ ਆ। ਹਾਲਾਂਕਿ ਇੱਥੇ ਇਸ ਤਰ੍ਹਾਂ ਦੇ ਵੀ ਕੇਸ ਹੈਗੇ ਆ, ਮਤਲਬ ਬਈ ਮਰਦ ਆ ਜਿਹੜੇ ਉਹ ਜਦੋਂ ਪੁਲਿਸ ਨੂੰ ਕਾਲ ਕਰਦੇ ਆ ਵੀ ਮੈਨੂੰ ਕੁੱਟ ਰਿਹਾ ਕੋਈ, ਪੁਲਿਸ ਨਹੀਂ ਆਉਂਦੀ, ਇਹ ਠੀਕ ਹੈ। ਇਸ ਤਰ੍ਹਾਂ ਕਾਨੂੰਨ ਇਹਨੂੰ ਇਸ ਨਿਗਾਹ ਨਾਲ ਵੇਖਦਾ, ਦੇਖੋ ਵਧੀਆ ਤਰੀਕੇ ਨਾਲ ਕੋਈ ਵਕੀਲ ਜਾਂ ਜੱਜ ਇਹਦੀ ਵਿਆਖਿਆ ਦੇ ਸਕਦਾ। ਉਹ ਇਹ ਸਮਝਦੇ ਨੇ ਵੀ ਮੇਲ ਆ ਜਿਹੜਾ ਇਹ ਫਿਜ਼ੀਕਲੀ ਤਕੜਾ ਤੇ ਮੇਲ ਚਲਾਕ ਆ, ਮੇਲ ਮੈਨੀਪੂਲੇਟ ਕਰ ਲੈਂਦਾ, ਇਸ ਕਰਕੇ ਭਾਈ ਉਹਨਾਂ ਨੇ ਉਹ ਪਹਿਲ ਦੇ ਆਧਾਰ ਦੇ ਉੱਤੇ ਇਹਨਾਂ ਦੇ ਕੇਸ ਫੀਮੇਲਸ ਦੇ ਹੱਲ। ਤੇ ਦੂਜੀ ਗੱਲ, ਇੱਥੇ ਜਿਹੜੀਆਂ ਦੇਖੋ ਪਹਿਲੇ ਲੋਕ ਇੱਥੇ ਯੂਰਪ ਤੋਂ ਆਏ ਨਾ ਤੇ ਬਾਹਰੋਂ ਇਮੀਗ੍ਰੈਂਟ ਆਏ ਆ ਜਿਹੜੇ, ਇਹ ਮੁਕਾਬਲਤਨ 100 ਸਾਲ ਉਹਨਾਂ ਸਮਾਜਾਂ ਨਾਲੋਂ ਅੱਗੇ ਆ। ਇੱਥੇ ਲੋਕ ਸੱਚੀ ਮੁੱਚੀ ਸਮਝਦੇ ਆ ਵੀ ਔਰਤਾਂ ਨਾਲ ਧੱਕਾ ਹੁੰਦਾ ਤੇ ਮੇਲ ਕਿਤਨਾ ਕਿਤੇ ਧੱਕਾ ਕਰ ਜਾਂਦਾ। ਹਾਂਜੀ, ਮੇਲ ਨਾਲ ਵੀ ਧੱਕਾ ਹੁੰਦਾ, ਕਾਨੂੰਨ ਮੂਹਰੇ ਜਾ ਕੇ ਰੌਲਾ ਪਾਵੇ, ਰੋਵੇ, ਕਾਨੂੰਨ ਮੂਹਰੇ ਜਾ ਕੇ ਧਰਨੇ ਮੁਜ਼ਾਹਰੇ ਕਰੇ, ਜੱਜ ਸਾਹਿਬ ਦੇ ਉਹ ਭਾਈ ਸਾਹਮਣੇ ਕਹੇ, ਵਕੀਲ ਹਾਇਰ ਕਰੇ ਵੀ ਮੇਰੇ ਨਾਲ ਧੱਕਾ ਹੋਇਆ, ਠੀਕ ਆ ਨਾ। ਇਸ ਕਰਕੇ ਤੁਸੀਂ ਇਸ ਕਰਕੇ ਇਹ ਨਹੀਂ ਕਹਿ ਸਕਦੇ ਵੀ ਔਰਤਾਂ ਜਿਹੜੀਆਂ ਉਹ ਅੱਗੇ ਵੱਧ, ਚਲੋ ਚੰਗੀ ਗੱਲ ਆ, ਮੈਂ ਤਾਂ ਕਹਿੰਦਾ ਜੇ ਔਰਤਾਂ ਅੱਗੇ ਵੱਧ ਗਈਆਂ ਤਾਂ ਬਹੁਤ ਚੰਗੀ ਗੱਲ, ਅੱਗੇ ਵਧਣਾ ਚਾਹੀਦਾ। ਪਰ ਮੈਂ ਇਸ ਗੱਲ ਤੇ ਕਨਵਿੰਸਡ ਹਾਂ ਬਈ 80% ਜਿਹੜੀਆਂ ਔਰਤਾਂ ਨੇ ਸਾਰੀ ਦੁਨੀਆਂ ਦੇ ਵਿੱਚ ਅਜੇ ਵੀ ਬਹੁਤ ਪਿੱਛੇ ਨੇ। ਉਹ ਦੂਰੀ ਕਿਸਮ ਦੀ ਗੁਲਾਮੀ ਹੰਢਾ ਰਹੀਆਂ। ਇੱਕ ਗੁਲਾਮੀ ਤਾਂ ਅਸੀਂ ਸਾਰੇ ਹੰਢਾਉਂਦੇ ਹਾਂ, ਸਿਸਟਮ ਦੀ ਗੁਲਾਮੀ ਜਿਹਨੂੰ ਕਹਿੰਦੇ ਹਾਂ। ਅੱਜ ਦੀ ਗੱਲ ਕਰਕੇ ਗਏ ਹਾਂ, ਮਿਨੀਮਮ ਵੇਜ ਤੇ ਕੰਮ ਕਰਨਾ, ਘਰ ਚਲਾਉਣ ਲਈ ਆ, ਮੌਰਗੇਜ ਦੇ ਰੇਟ ਵੱਧ ਗਏ ਜੀ, ਘਟ ਗਏ ਜੀ, ਮੇਰਾ ਰੁਜ਼ਗਾਰ ਖੁੱਸ ਗਿਆ, ਮੈਨੂੰ ਟਰਮੀਨੇਟ ਕਰਤਾ, ਮੈਂ ਕੰਮ ਕੀਤਾ ਮੈਨੂੰ ਪੈਸੇ ਨਹੀਂ ਮਿਲੇ, ਕਾਨੂੰਨ ਫੇਰ ਟੀਰੀ ਨਿਗਾਹ ਨਾਲ ਵੇਖਦਾ, ਸਾਰਾ ਕੁਛ ਹੀ ਹੈਗਾ ਜੀ, ਪਤਾ ਨਹੀਂ ਕਦੋਂ ਕਿਸੇ ਦੀ ਛੁੱਟੀ ਹੋ ਜਾਣੀ ਹੈ, ਹੈਨਾ। ਇਹ ਜਿਹੀਆਂ ਗੱਲਾਂ ਇਹ ਤਾਂ ਸਾਰੇ ਹੰਢਾਉਂਦੇ ਨੇ। ਤੇ ਜਿਹੜੀ ਫੀਮੇਲ ਆ ਉਹ ਮੇਲ ਡੋਮੀਨੈਂਸ ਕਰਕੇ, ਉਹ ਤੁਹਾਨੂੰ ਪਤਾ ਹੀ ਆ, ਹੁਣ ਮੈਂ ਕੀ ਕਹਿਣਾ ਚਾਹੁੰਦਾ ਵੀ ਉਹਦੀ ਆਜ਼ਾਦੀ ਉਵੇਂ ਨਹੀਂ ਜਿਵੇਂ ਮੇਲ ਦੀ ਆਜ਼ਾਦੀ ਹੈ ਸਾਡੇ ਆਪਣੇ ਸਮਾਜ ਦੇ ਵਿੱਚ ਤਾਂ ਨਾ। ਅੱਛਾ, ਇੱਕ ਹੋਰ ਗੱਲ, ਇੱਕ ਹੋਰ ਪੱਖ ਰਹਿ ਗਿਆ ਸੀ, ਉਹ ਇਸ ਸਮਾਜ ਤਾਂ ਨਹੀਂ ਪਰ ਭਾਰਤੀ ਸਮਾਜ ਚ ਬਹੁਤ ਆ। ਜੇ ਕਿਤੇ ਉਹ ਔਰਤ ਗਰੀਬ ਘਰ ਦੇ ਵਿੱਚੋਂ ਹੋਵੇ ਜਾਂ ਸੋ ਕਾਲਡ ਦਲਿਤ ਦੇ ਵਿੱਚੋਂ ਹੋਵੇ, ਫਿਰ ਉਹ ਤੀਰੀ ਗੁਲਾਮੀ ਹੰਢਾਉਂਦੀ ਆ। ਧਿਆਨ ਨਾਲ ਸਮਝਿਓ, ਇੱਕ ਤਾਂ ਸਮਾਜ ਦੀ, ਇੱਕ ਮੇਲ ਦੀ, ਤੇ ਤੀਜੀ ਕਿਉਂਕਿ ਉਹ ਸੋ ਕਾਲਡ ਲੋਅਰ ਕਾਸਟ ਦੇ ਵਿੱਚੋਂ, ਜਾਂ ਸੋ ਕਾਲਡ ਉਹ ਮਤਲਬ ਆਰਥਿਕ ਤੌਰ ਤੇ ਪਛੜੀ ਕਲਾਸ ਦੇ ਵਿੱਚੋਂ ਆ। ਅੱਛਾ, ਫਿਰ ਇੱਕ ਚੌਥੀ ਗੁਲਾਮੀ ਹੋਰ ਆ, ਜੇ ਔਰਤਾਂ ਦਾ ਵੀ ਕੰਪੈਰ, ਜੇ ਉਹ ਕਿਤੇ ਕੁਦਰਤੀ ਹੋਵੇ ਵੀ ਪਿੰਡ ਦੇ ਵਿੱਚੋਂ ਤੇ ਸ਼ਹਿਰ ਦੀਆਂ ਔਰਤਾਂ, ਫਿਰ ਉਹਨੂੰ ਨੇੜੇ ਨਹੀਂ ਲੱਗਣ ਦਿੰਦੀਆਂ ਵੈਸੇ। ਇਸ ਕਰਕੇ ਮਲਟੀਪਲ ਲੇਅਰਸ ਨੇ, ਮੇਲ ਨੂੰ ਕੋਈ ਬੜਾ ਫਰਕ ਨਹੀਂ ਪੈਂਦਾ ਗਾ। ਮੇਲ ਤਾਂ ਕਹਿ ਦੂ, ਮੇਲ ਤਾਂ ਇਹ ਕਹਿ ਦੂ ਚੱਲ ਚੰਗਾ ਤੂੰ ਆ ਜਾ, ਫਿਰ ਮੈਂ ਮੇਲ ਤਾਂ ਉਦੋਂ ਹੀ ਫੱਟ ਲੜਾਈ ਤੇ ਆ ਜਾਂਦਾ, ਉਹ ਆਜਾ ਦੇਖ ਲਾ ਤਕੜਾ ਕੌਣ ਆ, ਫਿਰ ਤੇਰੀ ਗੁਲਾਮੀ ਆਜ਼ਾਦੀ ਤਾਂ ਬਾਅਦ ਚ ਦੇਖ ਲਾਂਗੇ ਆਪਾਂ। ਫੀਮੇਲਸ ਨਹੀਂ ਇਸ ਤਰ੍ਹਾਂ ਕਰ ਸਕਦੀਆਂ। ਇਸ ਕਰਕੇ ਔਰਤ ਦਿਵਸ ਦੀ ਮਹੱਤਤਾ ਦਾ ਮਤਲਬ ਇਹ ਹੈ ਵੀ ਔਰਤਾਂ ਦੇ ਜਿਹੜੀਆਂ ਚੇਨਜ਼ ਪਈਆਂ ਨਾ, ਚੇਨਜ਼ ਡਜ਼ਨਟ ਮੀਨ ਵੀ ਪੈਰਾਂ ਦੇ ਵਿੱਚ ਪਾਈਆਂ ਹੋਈਆਂ, ਮਾਨਸਿਕ ਗੁਲਾਮੀ ਦੀਆਂ ਜਿਹੜੀਆਂ ਜ਼ੰਜੀਰਾਂ, ਔਰਤ ਖੁਦ ਨੂੰ ਹੀ ਗੁਲਾਮ ਸਮਝਣ ਲੱਗ ਗਈ ਆ ਜੀ। ਮੈਂ ਵੱਡੀ ਬਹੁਗਿਣਤੀ ਦੀ ਗੱਲ ਕਰਦਾ, ਮੈਂ ਪੜ੍ਹੀਆਂ ਲਿਖੀਆਂ ਔਰਤਾਂ ਦੀ ਗੱਲ ਨਹੀਂ ਕਰਦਾ, ਜਿਹੜੀਆਂ ਐਡਵਾਂਸਡ ਨੇ, ਹੈਨਾ, ਜਿਹੜੀਆਂ ਫਾਈਨੈਂਸ਼ੀਅਲੀ ਸਟੇਬਲ ਨੇ, ਫਾਈਨੈਂਸ਼ੀਅਲੀ ਇੰਡੀਪੈਂਡੈਂਟ ਨੇ, ਮੈਂ ਉਹਨਾਂ ਦੀ ਗੱਲ, ਹਾਲਾਂਕਿ ਸਾਡਾ ਸਮਾਜ ਉਹਨੂੰ ਭੈੜਾ ਸਮਝਣ ਲੱਗ ਜਾਂਦਾ, ਮੈਂ ਉਹਨਾਂ ਔਰਤਾਂ ਦੀ ਗੱਲ ਕਰਦਾ 80% ਔਰਤਾਂ ਦੀ, ਜਿਨ੍ਹਾਂ ਕੋਲ ਅਜੇ ਜ਼ਿੰਦਗੀ ਦੇ ਬੁਨਿਆਦੀ ਸਹੂਲਤਾਂ ਵੀ ਨੇ, ਜਿਨ੍ਹਾਂ ਕੋਲ ਵੱਡੀ ਬਹੁਗਿਣਤੀ ਹੈ। ਮੈਂ ਇੱਥੇ ਆਦਿਵਾਸੀ ਔਰਤਾਂ ਦੀ ਗੱਲ ਕੀਤੀ ਸੀ, ਮੇਰਾ ਖਿਆਲ ਕਿਸੇ ਨੇ ਬਹੁਤਾ ਧਿਆਨ ਨਹੀਂ ਦਿੱਤਾ, ਉਹ ਹਰੇਕ ਜਿਹੜਾ ਵਰਗ ਆ ਉਹ ਆਪਣੇ ਤੇ ਹੀ ਲਾਉਂਦਾ ਨਾ ਵੀ ਅਸੀਂ ਤਾਂ ਵਧੀਆ ਰੋਟੀ ਪਾਣੀ ਖਾਂਦੇ ਹਾਂ, ਅਸੀਂ ਤਾਂ ਟੀਚਰ ਹਾਂ ਜੀ, ਅਸੀਂ ਟਰੱਕ ਚਲਾਉਂਦੇ ਹਾਂ, ਅਸੀਂ ਰੀਅਲ ਸਟੇਟ ਏਜੰਟ ਹਾਂ, ਅਸੀਂ ਮੌਰਗੇਜ ਏਜੰਟ ਹਾਂ, ਉਹ ਗੱਲ ਹੋਰ ਆ। ਪਰ ਫੇਰ ਵੀ ਕੈਨੇਡਾ ਦੇ ਵਿੱਚ ਵੀ, ਅੱਛਾ ਤੁਸੀਂ ਹੈਰਾਨ ਹੋਵੋਗੇ, ਤੁਹਾਨੂੰ ਹੈਰਾਨੀ ਹੋਵੇ ਮੈਂ ਕਿਹੜੇ ਸਮਾਜ ਦੀ ਗੱਲ ਕਰਦਾ, ਇੱਥੇ ਬਹੁਤ ਸਾਰੇ ਇਹੋ ਜਿਹੇ ਪਿੰਡ ਵੀ ਹੈਗੇ ਜਿੱਥੇ ਬਿਜਲੀ ਨਹੀਂ ਜਾਂਦੀ। ਪਤਾ ਤੁਹਾਨੂੰ ਕਿ ਨਹੀਂ ਪਤਾ ਕਿਵੇਂ ਜ਼ਿੰਦਗੀ ਜਿਉਂਦੇ ਹੋਣਗੇ ਉਹ ਔਰਤਾਂ ਦਾ ਕੀ ਹਾਲ ਹੁੰਦਾ ਹੋਊਗਾ, ਉੱਥੇ ਬੱਚਿਆਂ ਦਾ ਕੀ ਹਾਲ ਹੁੰਦਾ ਹੋਊ, ਡਾਕਟਰਾਂ ਦਾ ਹਾਲ ਤਾਂ ਤੁਸੀਂ ਦੇਖ ਲਿਆ ਵੀ ਉਹ ਵਾਕਰਟਨ ਵਗੈਰਾ ਦੇ ਵਿੱਚ ਫੋਟੋਆਂ ਲੱਗ ਜਾਂਦੀਆਂ, ਪਰ ਬਹੁਤ ਦੂਰ ਦੁਰਾਡੇ ਜਿੱਥੇ ਠੰਡ ਪੈਂਦੀ ਹੈ, ਬੱਚਿਆਂ ਨੂੰ ਸਕੂਲ ਲੈ ਕੇ ਜਾਣਾ, ਆਲੇ ਦੁਆਲੇ ਸਨੋਅ ਪਈ, ਸਾਡੇ ਤਾਂ 2 ਦਿਨ ਸਨੋਅ ਪੈ ਜੇ ਸਾਡਾ ਕਚੁੰਬਰ ਨਿਕਲਣ ਵਾਲਾ ਹੋ ਜਾਂਦਾ, ਜਿਹੜੇ 6 ਮਹੀਨੇ ਸਨੋਅ ਦੇ ਵਿੱਚ ਰਹਿੰਦੇ ਨੇ, ਜਿਹੜੇ ਨੇਟਿਵਸ ਨੇ ਉਹਨਾਂ ਔਰਤਾਂ ਦਾ। ਫਿਰ ਜੇ ਔਰਤਾਂ ਉਹ ਕੋਈ ਪੁਲਿਸ ਪਾਲਸ ਵਾਲੇ ਉਹਨਾਂ ਦੀ ਗੱਲ ਨਹੀਂ ਸੁਣਦੇ, ਕਤਲ ਤੱਕ ਹੋ ਜਾਂਦੀਆਂ, ਗਾਇਬ ਹੋ ਜਾਂਦੀਆਂ, ਬੁਰਾ ਹਾਲ ਹੋ ਜਾਂਦਾ। ਇਹ ਵਾਕਿਆ ਹੀ ਜੀ, ਇਹ 8 ਮਾਰਚ ਦਾ ਦਿਨ ਨਾ, ਇਹ ਦਿਨ ਬਹੁਤ ਅਹਿਮੀਅਤ ਰੱਖਦਾ। ਅੱਧੀ ਵਸੋਂ ਆ ਸਿੱਧੀ ਜੀ ਗੱਲ ਆ, ਅੱਧੀ ਵਸੋਂ ਦੀ ਆਪਾਂ ਗੱਲ ਹੀ ਨਾ ਸੁਣੀਏ, ਗੱਲ ਹੀ ਨਾ ਕਰੀਏ, ਆਪਾਂ ਨਾ ਜਨਰਲਾਈਜ਼ ਨਾ ਕਰੀਏ ਜਿਹੜਾ ਕੁਛ ਆਪਣੇ ਘਰਾਂ ਦੇ ਵਿੱਚ ਹੁੰਦਾ। ਠੀਕ ਹੈ, ਉਹ ਘਰ ਪਰਿਵਾਰ ਦੇ ਵਿੱਚ ਨਾ, ਮੇਰੀ ਗੱਲ ਸੁਣੋ ਦੋਸਤੋ, ਹਸਬੈਂਡ ਵਾਈਫ ਆ, ਜੇ ਜੁਦਾਈ ਮਾਂ ਪੁੱਤ ਦੀ ਵੀ ਹੁੰਦੀ ਹੈ, ਭੈਣ ਭਰਾ ਦੀ ਵੀ ਹੁੰਦੀ ਹੈ, ਹੈ ਨਾ, ਭਰਾਵਾਂ ਭਰਾਵਾਂ ਦੀ ਵੀ ਹੁੰਦੀ ਹੈ, ਪੁੱਤ ਪਿਓ ਦੀ ਵੀ ਹੁੰਦੀ ਹੈ, ਮਾਂ ਧੀ ਦੀ ਵੀ ਹੁੰਦੀ ਹੈ। ਪਰ ਇਹ ਮੇਲ ਤੇ ਫੀਮੇਲ ਦੀ ਜਦੋਂ ਜਿੱਜਦਾਈ ਹੁੰਦੀ ਹੈ ਨਾ, ਲੋਕ ਉਹਨੂੰ ਲੜਾਈ ਕਹਿੰਦੇ, ਤੇ ਲੜਾਈ ਨਹੀਂ ਹੈਗੀ, ਇਹ ਤਾਂ ਜਦੋਂ ਵੈਸੇ ਵੀ ਗੱਡੀ ਦਾ ਕੋਈ ਪਾਰਟ ਚੱਲਦਾ ਨਾ, ਫ੍ਰਿਕਸ਼ਨਲ ਰੈਜ਼ਿਸਟੈਂਸ ਤਾਂ ਹੁੰਦੀ ਹੈ। ਇੱਕ ਡਿਫਰੈਂਟ ਫੈਮਿਲੀ ਚੋਂ ਆਇਆ ਮੇਲ, ਫੀਮੇਲ ਡਿਫਰੈਂਟ ਫੈਮਿਲੀ ਚੋਂ ਆਈ ਹੈ, ਥੋੜਾ ਬਹੁਤ ਦੇਖੋ 10-12 ਪਿੰਡਾਂ ਬਾਅਦ ਤਾਂ ਬੋਲੀ ਵੀ ਮਾੜੀ ਮੋਟੀ ਬਦਲ ਜਾਂਦੀ ਹੈ, ਕੱਪੜੇ ਪਾਉਣ ਦਾ ਢੰਗ ਤਰੀਕਾ ਬਦਲ ਜਾਂਦਾ, ਸੋਚਣ ਦਾ ਢੰਗ ਤਰੀਕਾ ਬਦਲ ਜਾਂਦਾ, ਹੈ ਨਾ। ਇਹ ਤਾਂ ਜ਼ਿੰਦਗੀ ਚੱਲਦੀ ਰਹਿਣੀ ਆ। ਵਧੀਆ ਸੋਹਣੀ ਜ਼ਿੰਦਗੀ ਤਾਂ ਹੁੰਦੀ ਹੈ ਵੀ ਜੇ ਆਪਾਂ ਮਤਭੇਦ ਹੁੰਦਿਆਂ ਵੀ, ਡਿਫਰੈਂਟ ਓਪੀਨੀਅਨ ਹੁੰਦਿਆਂ ਵੀ, ਆਪਾਂ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਜਿਉਈਏ। ਇਹ ਗੱਲ ਤੁਹਾਨੂੰ ਮੰਨਣੀ ਪਊ, ਇਸ ਕਰਕੇ ਨਹੀਂ ਮੰਨਣੀ ਪਊ ਮੈਂ ਕਹਿ ਰਿਹਾ, ਮੇਰੀ ਗੱਲ ਛੱਡੋ ਤੁਸੀਂ, ਫੀਮੇਲ ਦਾ ਜਿਹੜੀਆਂ ਔਰਤਾਂ ਨੇ ਜਿਹੜੀਆਂ, ਇਹ ਸਾਡੀ ਜ਼ਿੰਦਗੀ ਨਾ, ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ, ਮੈਂ ਕਹੂੰ ਸਾਡੇ ਨਾਲੋਂ ਵੱਧ ਇਹਨਾਂ ਦੀ ਅਹਿਮੀਅਤ ਆ। ਤੁਸੀਂ ਦੇਖੋ ਰਾਨੀ ਦੀ ਗੱਲ ਆ, 50% ਵੱਧ ਗਾਇਬ ਹੀ ਹੋ ਜਾਓ ਤੁਸੀਂ, ਉਹਨਾਂ ਨੂੰ ਹਰ ਇੱਕ ਚੀਜ਼ ਚੋਂ ਗਾਇਬ ਕਰ ਦਿਓ, ਰਾਏ ਮਸ਼ਵਰਾ ਉਹਨਾਂ ਨਾਲ ਨਹੀਂ ਕਰਨਾ, ਗੱਲ ਉਹਨਾਂ ਨਾਲ ਨਹੀਂ ਕਰਨੀ, ਜੇ ਉਹਨਾਂ ਨੇ ਮਾੜਾ ਜਿਹਾ ਉੱਚੀ ਬੋਲਣ ਲਾ ਤੂੰ ਉੱਚੀ ਬੋਲਦੀ ਆ, ਹੈਨਾ। ਜੇ ਉਹਨਾਂ ਨੇ ਕੋਈ ਰਾਏ ਦੇਣੀ ਆ ਫਾਈਨੈਂਸ਼ੀਅਲ ਮੈਂ ਦੇਖੋ ਫਾਈਨੈਂਸ਼ੀਅਲ ਮੈਟਰ ਦੇ ਵਿੱਚ ਰਹਿ ਅਣਸਰਦੇ ਨੂੰ, ਪਛੜੇ, ਮੈਂ ਪਛੜੇ ਸਮਾਜਾਂ ਦੀ ਗੱਲ ਕਰ ਰਿਹਾ, ਮੈਂ ਉਹਨਾਂ ਪਰਿਵਾਰਾਂ ਦੀ ਗੱਲ ਨਹੀਂ ਕਰ ਰਿਹਾ, ਉਹ ਪਰਿਵਾਰ ਤਾਂ ਖੁਸ਼ ਰਹਿੰਦੇ ਨੇ, ਉਹ ਜ਼ਿੰਦਗੀ ਦਾ ਆਨੰਦ ਮਾਣਦੇ ਨੇ, ਜਿੱਥੇ ਔਰਤ ਮਰਦ ਬਰਾਬਰ ਨੇ, ਸਮਝੇ ਜਾਂਦੇ, ਹੈ ਨਾ। ਪਰ ਮੈਂ ਉਹਨਾਂ ਸਮਾਜਾਂ ਦੀ ਗੱਲ ਕਰ ਰਿਹਾ, ਅਸੀਂ ਵੀ ਉਹਨਾਂ ਸਮਾਜਾਂ ਦੇ ਵਿੱਚੋਂ ਆਏ ਹੋਏ ਹਾਂ। ਇੱਕ ਸਰੋਤਾ ਗੱਲ ਕਰਕੇ ਗਿਆ ਸੀ, ਕਹਿੰਦੇ ਜੀ ਮਾਂ ਪਿਓ ਆ ਕੇ ਕੁੜੀਆਂ ਕੋਲ ਤਾਂ ਰਹਿ ਪੈਂਦੇ ਨੇ, ਨੋਹਾਂ ਕੋਲ ਨਹੀਂ ਰਹਿੰਦੇ। ਅੱਛਾ ਹੁਣ ਦੇਖੋ, ਕੁੜੀ ਵੀ ਫੀਮੇਲ ਆ ਤੇ ਨੋਹ ਵੀ ਫੀਮੇਲ ਆ, ਇਹਦਾ ਮਤਲਬ ਅਸੀਂ ਆਪਣੀ ਕੁੜੀ ਨੂੰ ਤਾਂ ਪਹਿਲ ਦਿੱਤੀ, ਨੋਹ ਨੂੰ ਪਹਿਲ ਨਹੀਂ ਦਿੱਤੀ। ਉਹ ਨੋਹ ਵੀ ਕਿਸੇ ਦੀ ਕੁੜੀ ਆ ਨਾ, ਉਹ ਨੋਹ ਦੇ ਮਾਂ ਪਿਓ ਜਦੋਂ ਸਾਡੇ ਕੋਲ ਆ ਜਾਣਗੇ ਤੇ ਫਿਰ ਅਸੀਂ ਕਿਵੇਂ ਫੀਲ ਕਰਾਂਗੇ? ਮਤਲਬ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਆਪਣੀ ਕੁੜੀ ਕੋਲ ਤਾਂ ਰਹਿ ਸਕਦੇ, ਮਾਂ ਪਿਓ ਸਮਝਦੇ ਆ, ਤੇ ਭਾਈ ਜਿਹੜੀ ਨੋਹ ਆਈ ਆ ਜੀ, ਅਸੀਂ ਨੋਹ ਨੂੰ ਹੀ ਆਪਦੀ ਕੁੜੀ ਬਣਾ ਲਈਏ। ਮੈਂ ਕੋਈ ਆਦਰਸ਼ਿਕ ਗੱਲਾਂ ਨਹੀਂ ਕਰ ਰਿਹਾ, ਉਹ ਮਾਂ ਪਿਓ ਆਪਦੀ ਕੁੜੀ ਨਾਲ ਤਾਂ ਰਹਿ ਪੈਂਦੇ ਆ ਕਿਉਂਕਿ ਜੇ 30-35 ਸਾਲ ਦੀ ਕੁੜੀ ਹੈ, 30-35 ਸਾਲ ਉਹ ਪਹਿਲਾਂ ਹੀ ਰਹੇ ਹੁੰਦੇ ਆ, ਉਹਨਾਂ ਚ ਇੱਕ ਖਾਸ ਕਿਸਮ ਦਾ ਰਾਬਤਾ, ਉਹਨਾਂ ਦੀ ਸੋਚ ਆ ਜਿਹੜੀ ਨਾ, ਉਹ ਗੱਲਾਂ ਬਾਤਾਂ ਗੱਲਬਾਤ ਕਰਨ ਦਾ ਢੰਗ ਤਰੀਕਾ ਸਾਰਾ ਉਹਨਾਂ ਨੇ ਉਹ ਸਹਿਜੇ ਹੀ ਨਾ ਆਪਣੇ ਸਬਕੋਨਸ਼ੀਅਸ ਮਾਇੰਡ ਦੇ ਵਿੱਚ ਗ੍ਰਹਿਣ ਕੀਤਾ ਹੋਇਆ। ਤੇ ਭਾਈ ਅਸੀਂ ਜ਼ਿੰਦਗੀ ਚ ਬਦਲਣਾ ਸਿੱਖ ਲਈਏ ਥੋੜਾ ਬਹੁਤ, ਅਸੀਂ ਆਪਣੇ ਦਿਮਾਗ ਨੂੰ ਥੋੜਾ ਬਹੁਤ ਐਡਜਸਟ ਕਰਨਾ ਸਿੱਖ ਲਈਏ ਤਾਂ ਪ੍ਰੋਬਲਮਾਂ ਹੱਲ ਹੋ ਜਾਣਗੀਆਂ। ਅੱਛਾ, ਦੂਜੀ ਜਿਹੜੀ ਗੱਲ ਆ ਨਾ, ਗੱਲ ਇਹ ਕਰਨ ਵਾਲੀ ਹੈ ਵੀ ਜਿੰਨੀ ਦੇਰ ਔਰਤ ਆ ਜਿਹੜੀ ਉਹ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਨਹੀਂ ਹੁੰਦੀ, ਉਨੀ ਦੇਰ ਤੱਕ ਉਹਨੂੰ ਮਰਦ ਤੇ ਡਿਪੈਂਡੈਂਟ ਰਹਿਣਾ ਪੈਂਦਾ। ਅੱਛਾ, ਮਰਦ ਆ ਜਿਹੜਾ, ਮਰਦ ਦੀ ਨਾ ਇਹ ਮੇਲ ਆ ਜਿਹੜਾ, ਮੇਲ ਦੇ ਵਿੱਚ ਨਾ ਇਹ ਟੈਂਡੈਂਸੀ ਆ ਵੀ ਉਹ ਕਿਸੇ ਨਾ ਕਿਸੇ ਨੂੰ ਨਾ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ। ਜਾਂ ਤਾਂ ਉਹ ਦੇਖੋ ਜਾਨਵਰਾਂ ਨੂੰ ਗੁਲਾਮ ਤਾਂ ਸਾਰੇ ਹੀ ਬਣਾ ਕੇ ਰੱਖਦੇ, ਜਾਨਵਰ ਸਦੀਆਂ ਤੋਂ ਗੁਲਾਮ ਬਣਾਏ ਹੋਏ ਆ, ਜਿਹੜੇ ਤਕੜੇ ਲੋਕ ਨੇ ਉਹ ਮਾੜਿਆਂ ਨੂੰ ਗੁਲਾਮ ਬਣਾ ਲੈਂਦੇ ਆ, ਜਿਹੜਾ ਕਿਸੇ ਨੂੰ ਵੀ ਗੁਲਾਮ ਨਹੀਂ ਨਾ ਬਣਾ ਸਕਦਾ ਉਹ ਫਿਰ ਔਰਤਾਂ ਨੂੰ ਗੁਲਾਮ ਬਣਾ ਲੈਂਦਾ। ਮੇਰੀ ਗੱਲ ਦਾ ਭਾਵ ਅਰਥ ਸਮਝਣ ਦੀ ਕੋਸ਼ਿਸ਼ ਕਰਿਓ, ਮੇਲ ਦੇ ਵਿੱਚ ਇਹ ਕੈਰੇਕਟਰਿਸਟਿਕ ਅੰਦਰ ਆ ਭਾਈ, ਇਹਨੂੰ ਕੱਢਣਾ ਚਾਹੀਦਾ, ਇਹਨੂੰ ਵਿਦਿਆ ਕੱਢਦੀ ਆ, ਵਿਦਿਆ, ਪੜ੍ਹਾਈ ਲਿਖਾਈ, ਚੰਗੀ ਸੰਗਤ, ਸਾਡਾ ਇਤਿਹਾਸ। ਇਸ ਕਰਕੇ ਵਧੀਆ ਕਿਤਾਬਾਂ ਉਹ ਪੜ੍ਹਿਆ ਕਰੋ ਜਿੱਥੇ ਸੱਚੀ ਮੁੱਚੀ ਜਿਹੜਾ ਕੋਈ ਲੇਖਕ, ਮੈਂ ਬਹੁਤ ਵਾਰੀ ਮਤਲਬ ਪੜ੍ਹਦਾ ਹੁੰਦਾ ਲੇਖਕ, ਕਈ ਲੇਖਕ ਲਿਖਦੇ ਨੇ ਟੇਢੇ ਤਰੀਕੇ ਦੇ ਨਾਲ ਨਾ, ਉਹ ਔਰਤਾਂ ਦੀ ਆਜ਼ਾਦੀ ਦੇ ਉੱਤੇ ਨਾ ਕਮੈਂਟ ਕਰਕੇ ਜਾਂਦੇ ਨੇ ਬਿਨਾਂ ਮਤਲਬ। ਭਾਈ ਜੇ ਸਾਨੂੰ ਚਾਹੀਦੀ ਆਜ਼ਾਦੀ ਤੇ ਔਰਤਾਂ ਨੂੰ ਵੀ ਚਾਹੀਦੀ ਹੈ, ਮੈਂ ਤਾਂ ਕਹਿੰਦਾ ਜਾਨਵਰਾਂ ਨੂੰ ਆਜ਼ਾਦੀ ਚਾਹੀਦੀ, ਮੈਂ ਤਾਂ ਕਹਿੰਦਾ ਚੇਂਜ ਵੀ ਨਹੀਂ ਪਾਉਣੀਆਂ ਚਾਹੀਦੀਆਂ। ਤੁਸੀਂ ਐਕਸਪੈਰੀਮੈਂਟ, ਲੇਟੈਸਟ ਐਕਸਪੈਰੀਮੈਂਟ ਪੜ੍ਹ ਕੇ ਦੇਖੋ, ਮੈਂ ਇਸ ਤੋਂ ਪਾਸੇ ਜਾ ਰਿਹਾ ਗੱਲ ਤੋਂ ਮਾੜਾ ਜਿਹਾ। ਖੁੱਲੀ ਹਵਾ ਦੇ ਵਿੱਚ ਸਾਹ ਲੈਣਾ, ਤੁਰਨਾ ਫਿਰਨਾ, ਦਿਮਾਗ ਆ ਜਿਹੜਾ ਉਹ ਜਿਹੜੀ ਗੱਲ ਸੋਚੇ ਉਹ ਆਪਣੀ ਗੱਲ ਵਿਅਕਤ ਕਰ ਸਕੇ, ਸ਼ਬਦਾਂ ਰਾਹੀਂ ਸਾਂਝੀ ਕਰ ਸਕੇ। ਈਵਨ ਤੁਸੀਂ ਮੁਰਗੀਆਂ ਨੂੰ, ਜਾਨਵਰਾਂ ਨੂੰ ਮਤਲਬ ਖੁੱਲਾ ਛੱਡੋਗੇ ਨਾ, ਤਾਂ ਲੇਟੈਸਟ ਰਿਸਰਚ ਆ ਜਿਹੜੀ, ਮੁਰਗੀਆਂ ਨੂੰ ਖੁੱਲੀਆਂ ਛੱਡਾਂਗੇ ਨਾ, ਉਹਨਾਂ ਦੇ ਆਂਡੇ ਵਧੀਆ ਕੁਆਲਿਟੀ ਦੇ ਹੁੰਦੇ ਆ, ਮੱਝਾਂ ਨੂੰ, ਗਾਵਾਂ ਨੂੰ ਖੁੱਲਾ ਛੱਡਦੇ ਆ ਨਾ, ਤੇ ਉਹਨਾਂ ਦਾ ਦੁੱਧ ਆ ਜਿਹੜਾ ਵਧੀਆ ਕੁਆਲਿਟੀ ਦਾ, ਹਾਈ ਯੀਲਡ ਹੁੰਦਾ ਦੁੱਧ ਆ। ਬੱਚਿਆਂ ਨੂੰ ਆਪਾਂ ਖੁੱਲੇ ਮਾਹੌਲ ਦੇ ਵਿੱਚ ਵਧਣ ਫੁੱਲਣ ਦਾ ਮੌਕਾ ਦਿੰਦੇ ਹਾਂ, ਉਹਨਾਂ ਦਾ ਸਰੀਰ ਸੋਹਣਾ ਬਣਦਾ, ਉਹਨਾਂ ਦਾ ਦਿਮਾਗ ਵੱਧ ਵਿਕਾਸ ਕਰਦਾ। ਇਨਸਾਨ ਆ ਜਿਹੜਾ, ਈਵਨ ਮੇਲ ਆ ਜਿਹੜਾ, ਜੇ ਉਹਦੀ ਸੋਚ ਦੇ ਉੱਤੇ ਕੋਈ ਬੰਦਿਸ਼ਾਂ ਨਾ ਹੋਣ, ਉਹ ਇੰਨੀ ਕੁ ਤਰੱਕੀ ਕਰ ਜੇ। ਸਾਡਾ ਸਮਾਜ ਤੋਂ ਬੰਦਿਸ਼ਾਂ ਲਾਉਣ ਚ ਮੂਹਰੇ ਹੁੰਦਾ ਜੀ। ਤਰੱਕੀ ਅੱਜ ਤੱਕ ਉਹਨਾਂ ਨੇ ਹੀ ਕੀਤੀ, ਸਮਾਜ ਨੇ ਜਿਹੜੀ ਤਰੱਕੀ ਕੀਤੀ ਹੈ ਨਾ, ਉਹਦਾ ਸਿਹਰਾ ਉਹਨਾਂ ਲੋਕਾਂ ਨੂੰ ਜਾਂਦਾ ਜਿਨ੍ਹਾਂ ਨੇ ਬੰਦਿਸ਼ਾਂ ਨੂੰ ਚੈਲੰਜ ਕੀਤਾ। ਜਿਨ੍ਹਾਂ ਨੇ ਬੰਦਿਸ਼ਾਂ ਮੰਨ ਲਈਆਂ, ਉਹ ਤਾਂ ਲਕੀਰ ਦੇ ਫਕੀਰ ਨੇ, ਉਹਨਾਂ ਦੀ ਸਮਾਜ ਦੇ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ। ਉਹ ਜਿਹੇ ਜੇ ਜੰਮਦੇ ਨੇ, ਉਹ ਜਿਹੇ ਉਹ ਫਿਊਨਰਲ ਹੋਮ ਚ ਮਰ ਜਾਂਦੇ ਨੇ। ਜਿਹੜੇ ਚੈਲੰਜ ਕਰਦੇ ਨੇ ਹਰ ਇੱਕ ਗੱਲ ਨੂੰ, ਚੁਣੌਤੀ ਦਿੰਦੇ ਨੇ, ਜਿਹੜੇ ਜੰਜੀਰਾਂ ਨੂੰ ਤੋੜਦੇ ਨੇ, ਮਾਨਸਿਕ ਗੁਲਾਮੀ ਦੇ, ਉਹ ਸੋਹਣੀ ਜ਼ਿੰਦਗੀ ਜਿਉਂਦੇ ਨੇ, ਭਾਵੇਂ ਲੋਕ ਉਹਨਾਂ ਨੂੰ ਤੰਗ ਹੀ ਕਰਦੇ ਨੇ, ਉਹ ਗੱਲ ਵੱਖਰੀ ਹੈ। ਇਵੇਂ ਹੀ ਜਿਹੜੀਆਂ ਔਰਤਾਂ ਨਾ, ਦੇਖੋ ਔਰਤਾਂ ਵੀ ਜੇ ਉਹ ਐਕਸੈਪਟ ਕਰੀ ਰੱਖਣਗੀਆਂ ਵੀ ਅਸੀਂ ਭਾਈ ਗੁਲਾਮ ਆ, ਅਸੀਂ ਆਏ ਹਾਂ, ਅਸੀਂ ਆਏ ਹਾਂ, ਉਹ ਗੁਲਾਮ ਹੀ ਰਹਿਣਗੀਆਂ। ਜਿਹੜੀਆਂ ਔਰਤਾਂ ਨੇ ਚੈਲੰਜ ਕੀਤਾ, ਜਿਹੜੀਆਂ ਔਰਤਾਂ ਚੈਲੰਜ ਕਰਨਗੀਆਂ, ਉਹਨਾਂ ਨੇ ਸਾਡੇ ਸਾਰੇ ਸਮਾਜ ਨੂੰ ਅੱਗੇ ਲੈ ਕੇ ਜਾਣਾ, ਖੁਦ ਮੇਲਜ਼ ਨੂੰ ਵੀ ਅੱਗੇ ਲੈ ਕੇ ਜਾਣਾ ਉਹਨਾਂ ਨੇ, ਕਿਉਂਕਿ ਸਮਾਜ ਐਜ਼ ਅ ਹੋਲ ਜਦੋਂ ਅੱਗੇ ਵਧੂਗਾ ਤੇ ਫਿਰ ਤਰੱਕੀ ਹੁੰਦੀ ਹੈ। ਜੇ ਸਾਡੀਆਂ ਜਿਹੜੀਆਂ ਔਰਤਾਂ ਨੇ, ਉਹਨਾਂ ਦੀ ਸਮਝ ਪਛੜੀ ਹੋਈ ਹੋਊਗੀ, ਸਾਰਾ 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 ਪਰਿਵਾਰ ਪਛੜਿਆ, ਬੱਚੇ ਵੀ ਸਾਡੇ ਪਛੜੇ ਹੋਣਗੇ, ਅਗਲੀ ਜਨਰੇਸ਼ਨ ਵੀ ਉਹੋ ਜਿਹੀ ਹੋਊਗੀ। ਇਸ ਕਰਕੇ ਔਰਤਾਂ ਨੂੰ ਪੜਾਉਣਾ ਲਿਖਾਉਣਾ, ਔਰਤਾਂ ਦੀ ਰਾਇ ਲੈਣੀ ਹਰ ਇੱਕ ਮਸਲੇ ਦੇ ਉੱਤੇ, ਹੈਨਾ, ਜਿੱਥੇ ਕਿਤੇ ਮਾੜੀ ਮੋਟੀ ਮੇਲ ਤੋਂ ਵੀ ਗਲਤੀ ਹੋਣੀ ਹੁੰਦੀ ਹੈ, ਉਹਨੂੰ ਐਕਸੈਪਟ ਕਰਨਾ, ਜਿੱਥੇ ਫੀਮੇਲ ਤੋਂ ਗਲਤੀ ਹੁੰਦੀ ਹੈ ਉਹਨੂੰ ਰਿਅਲਾਈਜ਼ ਕਰਾਉਣਾ, ਇਹ ਸਾਡੇ ਸਮਾਜ ਦਾ ਤਰੀਕਾ ਹੋਣਾ ਚਾਹੀਦਾ, ਤੌਰ ਤਰੀਕਾ। ਪਰ ਸਾਡੇ ਤੌਰ ਤਰੀਕੇ ਕਿਹੜੇ? ਸਾਡੇ ਤੌਰ ਤਰੀਕੇ ਤਾਂ ਡਾਂਗਾਂ ਵਾਲੇ ਨੇ, ਕਤਲੋਗਾਰਤ ਵਾਲੇ ਨੇ, ਪਰਿਵਾਰ ਦੇ ਵਿੱਚ ਕੋਈ ਬੋਲ ਨਹੀਂ ਸਕਦਾ। ਔਰਤਾਂ ਨੂੰ ਤਾਂ ਆ ਜੇ 25-30-40 ਸਾਲ ਪਹਿਲਾਂ ਦੀਆਂ ਗੱਲਾਂ ਨੇ, ਕਹਿੰਦੇ ਜੀ ਔਰਤਾਂ ਨਾਲ ਬੰਦੇ ਸਾਹਮਣੇ ਬੋਲ ਨਹੀਂ ਸੀ। ਇੱਕ ਬੜੇ ਸਿਆਣੇ ਧਾਰਮਿਕ ਆਗੂ ਬਿਆਨ ਦੇ ਰਹੇ ਸੀ, ਆ ਵੀਡੀਓ ਤੇ ਆ ਜੇ ਪਈ ਹੋਊਗੀ, ਕਹਿੰਦੇ ਜੀ ਅੱਜ ਤੋਂ 30-40 ਸਾਲ ਪਹਿਲਾਂ ਨਾ ਕੁੜੀਆਂ, ਕਹਿੰਦਾ ਜੇ ਦਰਵਾਜ਼ੇ ਤੇ ਖੜੀਆਂ ਹੁੰਦੀਆਂ ਸੀ ਤੇ ਉਹਨਾਂ ਦਾ ਭਰਾ ਜਾਂ ਪਿਓ ਕਹਿੰਦਾ ਸੀ ਚੱਲ ਕੁੜੀ ਅੰਦਰ, ਕਹਿੰਦੇ ਇੰਨੀ ਸਿਆਣਪ ਹੁੰਦੀ ਸੀ ਉਹ ਅੰਦਰ ਚਲੀਆਂ ਜਾਂਦੀਆਂ ਸੀ। ਮੇਰੇ ਮੂੰਹੋਂ ਫਟਾਫਟ, ਮੈਂ ਕਿਹਾ ਸਿਆਣਪ ਕਾਹਦੀ ਹੈ, ਇਸ ਤੋਂ ਸਖਤ ਗੁਲਾਮੀ ਨਹੀਂ ਹੋ ਸਕਦੀ ਕੋਈ। ਜੇ ਘਰ ਦਾ ਮੁੰਡਾ ਬਾਹਰ ਜਾ ਸਕਦਾ ਦਰਵਾਜ਼ੇ 'ਚ ਖੜ ਸਕਦਾ, ਤੇ ਕੁੜੀ ਕਿਉਂ ਨਹੀਂ ਖੜ ਸਕਦੀ, ਦੱਸੋ ਮੈਨੂੰ। ਇਹ ਪੜ੍ਹਨ ਲਿਖਣ ਦੀ ਆਜ਼ਾਦੀ ਵੀ ਆਹ 40-50 ਸਾਲ ਪਹਿਲਾਂ ਹੀ ਮਿਲੀ ਆ, ਪੜ੍ਹਾਈ ਲਿਖਾਈ ਨਹੀਂ ਸੀ ਹੁੰਦੀ, ਅੱਧੀਆਂ ਔਰਤਾਂ ਨੂੰ ਅਜੇ ਵੀ ਪਰਦੇ ਦੇ ਵਿੱਚ ਰਹਿਣਾ ਪੈਂਦਾ। ਅੱਛਾ, ਉਹ ਖੁਸ਼ੀ ਮਹਿਸੂਸ ਕਰਦੀਆਂ ਨੇ, ਇਹੀ ਮਾਨਸਿਕ ਗੁਲਾਮੀ ਆ। ਇਹ ਸਾਰੀਆਂ ਬੰਦਿਸ਼ਾਂ, ਸਾਰੀਆਂ ਜੰਜੀਰਾਂ ਤੋੜ ਦੇਣੀਆਂ ਚਾਹੀਦੀਆਂ। ਬਾਕੀ ਜੀ, ਮੇਲਜ਼ ਨੂੰ ਤਾਂ ਬਿਲਕੁਲ ਵੀ ਹੈਰਾਨੀ ਨਹੀਂ ਹੋਣੀ ਚਾਹੀਦੀ, ਔਰਤਾਂ ਪੂਰੀ ਤਰ੍ਹਾਂ ਯਾਦ ਆ, ਉਹ ਸਿਆਣੀਆਂ ਹੋਣਗੀਆਂ, ਹੋਰ ਸਿਆਣੀਆਂ ਹੋਣਗੀਆਂ। ਜੇ ਫੀਮੇਲ ਸਿਆਣੀਆਂ ਹੋਣਗੀਆਂ, ਮੇਲਜ਼ ਵੱਧ ਸਿਆਣੇ ਹੋਣਗੇ, ਅਗਲੀ ਜਨਰੇਸ਼ਨ ਸਾਰੀ ਦੀ ਸਾਰੀ ਸਿਆਣੀ ਹੋਊਗੀ। ਤੇ ਜੇ ਉਹੋ ਹੀ ਤੁਸੀਂ ਜਿਹੜਾ ਪੁਰਾਣੇ ਰੂੜੀਵਾਦੀ ਵਿਚਾਰ ਆ ਜਿਹੜੇ ਉਹ ਹੀ ਦਿਮਾਗਾਂ ਚ ਭਰੀ ਰੱਖਣੇ ਆ, ਤੇ ਫਿਰ ਤਾਂ ਭਾਈ ਬਸ ਮੈਨੂੰ ਨੀ ਪਤਾ ਕੀ ਸ਼ਬਦ ਕਹਿ ਸਕਦੇ ਆ। ਇੱਕ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ, ਠੀਕ ਠਾਕ ਹੋ?
ਬਹੁਤ ਵਧੀਆ। ਅੱਜ ਆਪਾਂ ਇਸੇ ਮੁੱਦੇ ਤੇ ਗੱਲ ਕਰਾਂਗੇ। ਵੈਸੇ ਕਿਤੇ ਕੋਰਟ ਸਾਹਿਬ ਨੂੰ ਫੋਨ ਤੇ ਲੈ ਕੇ ਆਇਓ, ਉਹਦੇ ਨਾਲ ਮਾੜਾ ਜਿਹਾ ਖੈਰ ਮਤ
ਸਾਡੀ ਕੀਤਾ ਜਾਏਗਾ। ਓਹੋ, ਆਪਣੀ ਤੁਸੀਂ ਫੋਰ ਸਾਹਿਬ ਕਹਿੰਦੇ ਹੋ, ਫੋਰ ਸਾਹਿਬ ਦਾ ਵੱਡੇ ਵੱਡੇ ਪ੍ਰਧਾਨ ਮੰਤਰੀ ਬੁਲਾ ਲੈਣ, ਸ਼ਾਇਦ ਉਹਨਾਂ ਨੂੰ ਵੀ ਨਾ ਕਰ ਦੇਣ, ਆਪਾਂ ਕਿਹੜੇ ਬਾਗ ਦੀ ਗੋਲੀ ਹੈ ਜੀ।
ਇੱਕ ਵਾਰੀ ਹੈ ਨਾ ਬਰਾੜ ਦੀ ਮਾਣ ਨੀ, ਮੈਂ ਕਰਦਾ ਇੰਗਲਿਸ਼ ਚ ਤੁਹਾਡੇ ਰੇਡੀਓ ਤੇ ਗੱਲ ਕਰੂੰਗਾ, ਦੇਖੋ ਮੈਂ ਉਹਨੂੰ ਫਿਰ ਮੈਂ ਗ੍ਰਿਲਿੰਗ ਕਿਵੇਂ ਕਰਦਾ। 30 ਸੈਕਿੰਡ ਹੀ ਲਾਊ, 30 ਸੈਕਿੰਡ ਤੋਂ ਵੱਧ ਲਾਊ ਹੀ ਨਾ ਮੈਂ 1 ਸੈਕਿੰਡ। ਚਲੋ ਵੱਖਰੀ ਰਹਿੰਦੇ ਗੱਲ,
ਕਿਆ ਬਾਤ ਹੈ। ਨਹੀਂ ਜੀ, ਤੁਹਾਡਾ ਦੇਖੋ ਆਪਣੇ ਬਹੁਤ ਗੱਲਾਂ ਦੇ ਵਿਚਾਰ ਨੀ ਮਿਲਦੇ, ਪਰ ਜਦੋਂ ਤੁਸੀਂ ਬੋਲਦੇ ਹੋ ਨਾ ਮੈਨੂੰ ਚਾਰਾ ਚੜ ਜਾਂਦਾ ਹੈ ਜੀ।
ਮੈਂ ਸ਼ਰਤ ਕਦੇ ਲਾਈ ਨੀ, 30 ਸੈਕਿੰਡ ਲਿਖ ਕੇ ਰੱਖ ਜੋ, 30 ਸੈਕਿੰਡ ਦੇ ਵਿੱਚ ਮੈਂ ਚੁੱਪ ਨਾ ਕਰਾ ਲਿਆ ਹਨਾ, ਤੇ ਫਿਰ ਜਿਵੇਂ ਮਰਜ਼ੀ ਮੈਂ ਨੀਵੇਂ ਥਾਂ ਬਹਿ ਜਾਓ, ਤੁਸੀਂ ਜੋ ਮਰਜ਼ੀ ਕਰ।
ਕਿਆ ਬਾਤ ਹੈ।
ਸਾਲ ਬੀਬੀਆਂ ਦਾ ਬਰਾੜ ਜੀ, ਜਿਨ੍ਹਾਂ ਬੀਬੀਆਂ ਨੇ ਦੱਬ ਕੇ ਕੰਮ ਕੀਤਾ, ਕੁਆਲਿਟੀ ਕੰਮ ਕੀਤਾ, ਉਹ ਸਰਦਾਰੀਆਂ ਕਹਾਉਂਦੀਆਂ ਰਹੀਆਂ, ਅੱਜ ਤੱਕ ਵੀ ਕਹਾਉਂਦੀਆਂ, ਸਾਡੀ ਘਰ ਤੇ ਗਾਂ ਵੀ ਕਹਾਉਂਦੀਆਂ ਰਹਿਣਗੀਆਂ।
ਬਿਲਕੁਲ।
ਤੇ ਵੱਡੀਆਂ ਵਡੇਰੀਆਂ ਸਾਡੀਆਂ 3 ਫੁੱਟ ਤਰਪਾਨ ਪਾ ਕੇ ਮਦਾਸਾ ਮਾਰ ਕੇ ਘੋੜੇ ਤੇ ਚੜ੍ਹ ਜਾਂਦੀਆਂ, ਜਦੋਂ ਬੰਦਾ ਘਰ ਚ ਨੀ ਰਹਿੰਦਾ ਕੋਈ ਵੀ। ਹਾਂਜੀ, ਸਾਡੀ ਬੇਬੇ ਹੰਜਰਾ ਅੱਜ ਤੱਕ ਮਸ਼ਹੂਰ ਆ ਗੁਜਰਾਂ ਵਾਲੇ ਜ਼ਿਲ੍ਹੇ ਦੇ ਵਿੱਚ। ਹਾਂਜੀ,
ਬਿਲਕੁਲ।
ਤੇ ਉੱਥੇ ਗੱਲ ਫਿਰ ਆ ਜਾਂਦੀ ਹੈ, ਕੁਆਲਿਟੀ ਕੰਮ ਕਰੋ, ਜਿਹੜੇ ਮਹਿਕਮੇ ਦਾ ਤੁਹਾਡੇ ਕੋਲ ਕੰਮ ਕੁਦਰਤ ਵੱਲੋਂ ਬਖਸ਼ਿਆ ਗਿਆ ਉਹਦਾ ਕਰੋ। ਹਾਂਜੀ, ਤੁਹਾਨੂੰ ਜ਼ਿਆਦਾ ਤਰੱਕੀ ਮਿਲੂਗੀ। ਜੇ ਹੁਣ ਅਸੀਂ ਜਾ ਕੇ, ਵੈਸੇ ਤੇ ਅਸੀਂ ਕਰ ਸਕਦੇ ਹਾਂ, ਰੋਟੀਆਂ ਦਾ ਅਸੀਂ ਬਣਾ ਸਕਦੇ ਹਾਂ, ਜਿੰਨੇ ਵੀ ਉਹ ਛੋਟੇ ਛੋਟੇ ਕੰਮ ਹੁੰਦੇ, ਉਹ ਇੰਟਰੀਕੇਟ ਕੰਮ ਹੁੰਦੇ, ਉਹ ਬੰਦੇ ਦੀ ਜਿਹੜੀ ਨਾ ਨੈਵੀਗੇਸ਼ਨਲ ਸਕਿੱਲ ਆ ਉਹਦੇ ਵਿੱਚ ਨੀ ਆਉਂਦੇ। ਹਾਂਜੀ, ਉਹਦੇ ਵਿੱਚ ਔਰਤਾਂ ਬਹੁਤੀਆਂ ਜ਼ਿਆਦਾ ਮਾਰ ਹੁੰਦੀਆਂ, ਇਸ ਕਰਕੇ ਉਹਨਾਂ ਦੇ ਮਹਿਕਮੇ ਦੇ ਵਿੱਚ ਉਹਨਾਂ ਨੂੰ ਤਰੱਕੀ ਜ਼ਿਆਦਾ ਮਿਲਦੀ ਹੈ, ਉਹਦੇ ਤੇ ਉਹਨਾਂ ਨੂੰ ਫੋਕਸ ਰੱਖਣੀ ਚਾਹੀਦੀ ਆ। ਹਾਂਜੀ, ਤੇ ਇੱਥੋਂ ਹੀ ਅਖਾਣ ਬਣਿਆ ਵੀ ਅਸੀਂ ਜਿਸ ਦਾ ਕੰਮ ਉਸੀ ਕੋ ਸਾਜੇ, ਦੂਜਾ ਕਰੇ ਤਾਂ ਠੂੰਗਾ ਬਾਜੇ। ਹਾਂਜੀ, ਪਹਿਲੇ ਵਿਆਹ ਜੀ ਪਹਿਲੇ ਜਮਾਨਿਆਂ ਦੇ ਵਿੱਚ ਨਾ ਪੁਲਿਸ ਨੀ ਸੀ ਹੁੰਦੀ ਵੀ ਅਸੀਂ 911 ਕਾਲ ਕਰ ਲਈ ਜੇ ਧੀ ਭੈਣ ਕੋਈ ਕਿਸੇ ਦੇ ਗਲੀ ਦੇ ਵਿੱਚ ਆ ਗਈ ਤੇ ਅਗਲਾ ਕੀ ਪਤਾ ਕਿਹੋ ਜਿਹਾ ਭੈੜਾ ਬੰਦਾ ਘੋੜੇ ਦੇ ਬਾ ਕੇ ਭਜਾ ਕੇ ਲੈ ਜਾਵੇ। ਪਹਿਲਿਆਂ ਟਾਈਮਾਂ ਚ ਹੁੰਦਾ ਸੀ ਵੀ ਜੇ ਤੁਸੀਂ ਘੋੜੇ ਤੇ ਆ ਰਹੇ ਹੋ ਨਾ ਤੁਸੀਂ ਜਦੋਂ ਪਿੰਡ ਦੀ ਜੂਹ ਚ ਵੜਿਆ ਤੇ ਤੁਸੀਂ ਘੋੜੇ ਤੋਂ ਥੱਲੇ ਉਤਰ ਜਾਣਾ ਤੇ ਪਿੰਡ ਲੰਘ ਕੇ ਫਿਰ ਘੋੜੇ ਤੇ ਸਕੂਲ ਪੈਣ ਤੁਸੀਂ। ਇਸ ਕਰਕੇ ਧੀਆਂ ਭੈਣਾਂ ਨੂੰ ਪ੍ਰੋਟੈਕਟ ਕਰਨ ਦੀ ਜਿਹੜੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਸੀ ਇਹ ਕਾਰਨ ਸੀਗਾ ਸੋਸ਼ਲ। ਉਹ ਕਾਰਨ ਹੋ ਸਕਦਾ ਹੁਣ ਇੱਥੇ ਲਾਗੂ ਨਾ ਹੁੰਦਾ ਹੋਵੇ ਸਰ, ਸਾਨੂੰ ਟਾਈਮ ਦੇ ਨਾਲ ਨਾਲ ਜਿਹੜੀ ਅਡੈਪਟ ਜਿਹੜਾ ਹੋਣਾ ਪੈਂਦਾ। ਬਾਕੀ ਇਹ ਨੀ ਬਾਕੀ ਟ੍ਰਾਈਬ ਇਹੋ ਜਿਹੀਆਂ ਹੈਗੀਆਂ ਚਾਈਨਾ ਵੀਅਤਨਾਮ ਬਰਮਾ ਦੇ ਵਿੱਚ ਆਪਣੇ ਅਫਰੀਕਾ ਦੇ ਵਿੱਚ ਆ ਜਿਹਦੇ ਵਿੱਚ ਜਿਹੜੀਆਂ ਬੀਬੀਆਂ ਉਹਨਾਂ ਦੀ ਬਿਲਕੁਲ ਪੂਰੀ ਜਿਹੜੀ ਡੋਮੀਨੇਸ਼ਨ ਹੈ ਉਹਨਾਂ ਤੇ ਕੈਮਰਾ ਬੰਦੇ ਕੋਈ ਕੰਮ ਨਹੀਂ ਕਰ ਸਕਦੇ। ਹਾਂਜੀ ਸੋ ਬਾਕੀ ਸਵਾਲ ਇਹ ਨੀ ਹੈਗਾ ਵੀ ਡੋਮੀਨੇਸ਼ਨ ਕਿਹਦੀ ਆ, ਸਵਾਲ ਇਹ ਹੈ ਵੀ ਨੇਚਰ ਨੇ ਵੇਖੋ ਰੱਬ ਨੇ ਦੋ ਹੱਥ ਬਣਾ ਤੇ ਖੱਬਾ ਤੇ ਸੱਜਾ ਸਾਡੇ ਬਰਾਬਰ ਨੀ ਹੈਗੇ। ਹਾਂਜੀ ਅਸੀਂ ਜਿਹੜੇ ਖੱਬੇ ਆ ਉਹ ਖੱਬੇ ਹੱਥ ਨਾਲ ਕੰਮ ਕਰ ਸਕਦੇ, ਸੱਜੇ ਸੱਜੇ ਨਾਲ ਕਰ ਸਕਦੇ, ਪਰ ਬਣਾਏ ਦੋਵੇਂ ਆ। ਇਸੇ ਤਰ੍ਹਾਂ ਮੇਲ ਤੇ ਫੀਮੇਲ ਨੂੰ ਬਣਾਇਆ ਰੱਬ ਨੇ, ਇਸ ਕਰਕੇ ਵੀ ਹੁਣ ਤੁਹਾਡੀ ਅਕਲ ਮੈਂ ਤੁਹਾਨੂੰ ਅਕਲ ਤੇ ਦੇ ਕੇ ਹੁਣ ਵੇਖ ਲਾਂਗੇ ਵੀ ਤੁਸੀਂ ਕਿਵੇਂ ਬਹਿ ਕੇ ਦੋਵੇਂ ਜਣੇ ਨਾ ਆਪਸ ਵਿੱਚ ਫੈਸਲੇ ਕਰਦੇ ਆ। ਹਾਂਜੀ
ਬਿਲਕੁਲ ਬਿਲਕੁਲ।
ਤੇ ਬਾਕੀ ਇਹ ਆ ਵੀ ਜਿਹੜੀ ਔਰਤਾਂ ਨੂੰ ਆਜ਼ਾਦੀ ਸ਼ੁਰੂ ਹੋਈ ਆ ਇਹ ਫਸਟ ਵਰਲਡ ਵਾਰ ਤੋਂ ਜ਼ਿਆਦਾ ਜਿਹੜੀ ਆ ਸ਼ੁਰੂ ਹੋਈ, ਕਿਉਂਕਿ ਇਹਨਾਂ ਨੇ ਇਹ ਕਿਹਾ ਜਾਂਦਾ ਸੀ ਕਿ ਅਸੀਂ ਜੰਗ ਜ਼ਿਆਦਾ ਲੜਦੇ ਤੇ ਤੁਸੀਂ ਘੱਟ ਲੜਦੇ ਆ। ਫਿਰ ਔਰਤਾਂ ਨੇ ਕਿਹਾ ਜਦੋਂ ਫਸਟ ਵਰਲਡ ਵਾਰ ਵਿੱਚ ਜਿੰਨੀਆਂ ਵੀ ਐਮੂਨੇਸ਼ਨ ਦੀਆਂ ਫੈਕਟਰੀਆਂ ਸੀਗੀਆਂ ਨਾਈਟ ਸ਼ਿਫਟਾਂ ਅਸੀਂ ਕਰਦੀਆਂ ਰਹੀਆਂ, ਸਾਰੇ ਕੰਮ ਅਸੀਂ ਕੀਤੇ, ਤੁਸੀਂ ਤੇ ਠਾ ਕੱਲੀ ਗੋਲੀ ਚਲਾ ਹੀ ਲੈਂਦੇ, ਅਸੀਂ ਤਾਂ ਕੰਮ ਤੇ ਸਾਰਾ ਅਸੀਂ ਕੀਤਾ ਪਿੱਛੇ। ਹਾਂਜੀ
ਡਬਲ ਕੰਮ ਕਰਨਾ ਪੈਂਦਾ ਜੀ, ਵੇਖੋ ਬਾਹਰ ਜੋਬ ਤੇ ਵੀ ਕਰਨਾ ਪੈਂਦਾ, ਘਰ ਦਾ ਵੀ ਹੁਣ ਵੀ ਕਰਨਾ ਪੈਂਦਾ, ਬਹੁਤ ਸਾਰੀਆਂ ਔਰਤਾਂ ਨੂੰ ਕਰਨਾ ਪੈਂਦਾ।
ਉੱਥੋਂ ਫਿਰ ਜਿਹੜਾ ਵੋਟ ਪਾਉਣ ਦਾ ਅਧਿਕਾਰ ਜਿਹੜਾ ਸ਼ੁਰੂ ਹੁੰਦਾ, ਫਿਰ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਸ ਵੇਲੇ ਸੈਕੰਡ ਵਰਲਡ ਵਾਰ ਦੇ ਵਿੱਚ ਕਿਹਾ, ਉਹ ਤੋਂ ਬਾਅਦ ਫਿਰ ਜਿਹੜੀ ਆਜ਼ਾਦੀ ਤੇ ਹੋਰ ਜਿਹੜੇ ਨਵੇਂ ਨਵੇਂ ਕੰਮ ਆ ਉਹਦੇ ਵਿੱਚ, ਜਿਹਦੇ ਵਿੱਚ ਪਹਿਲਾਂ ਕਿਹਾ ਜਾਂਦਾ ਸੀ ਔਰਤ ਨਹੀਂ ਕਰ ਸਕਦੀ, ਹੌਲੀ ਹੌਲੀ ਕਰਨ ਲੱਗ ਗਈ। ਹੁਣ ਇਸ ਵੇਲੇ ਔਰਤਾਂ ਜਿਹੜੀਆਂ ਆ ਫਾਈਟਰ ਜੈਟ ਉਹ ਉਡਾਉਂਦੀਆਂ ਆ, ਬਾਕੀ ਤਾਂ ਜਿਹੜੇ ਆ ਪੈਸੇਂਜਰ ਪਲੇਨ ਹੈ ਤਾਂ ਅਮਰੀਕਾ ਚ ਤੁਸੀਂ ਦੇਖ ਲਓ ਅੱਧੀਆਂ ਮੇਰੇ ਲੱਗਦਾ ਹੋਣੀਆਂ ਹੀ ਆ ਬੀਬੀਆਂ ਜਿਹੜੀਆਂ ਇਸ ਵੇਲੇ ਪਲੇਨ ਉਡਾ ਰਹੀਆਂ। ਜੇ ਤੁਸੀਂ ਸਾਬੇ ਟ੍ਰੇਨਾਂ ਦੇਖ ਲਓ ਜਾ ਕੇ, ਜੇ ਤੁਸੀਂ ਉਹ ਸਾਰੀਆਂ ਬੀਬੀਆਂ ਚਲਾ ਰਹੀਆਂ। ਹਾਂਜੀ
ਯਾਰ, ਉਹ ਮੈਂ ਉਹ ਤਾਂ ਗੱਲ ਕੀਤੀ ਸੀ ਜੀ, ਦੇਖੋ ਮੈਂ ਹੁਣ ਦੇਖੋ ਪਰਸਨਲ ਵੀ ਗੱਲ ਕਰਨੀ, ਸਾਡੀ ਨਾ ਰੀਅਲ ਸਟੇਟ ਕੋਚ ਹੁੰਦੀ ਸੀ ਜਿਹੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਟ੍ਰੇਨਿੰਗ ਦਿੱਤੀ ਨਾ ਜੀ, ਮਤਲਬ ਮੇਲ ਕੋਚ, ਹੁਣ ਮੈਂ ਹੀ ਨਹੀਂ ਕਹਿੰਦਾ ਮੇਲ ਮਾੜ, ਮੇਲ ਵੀ ਬਹੁਤ ਚੰਗੇ, ਮੈਂ ਤਾਂ ਵੈਸੇ ਕਈ ਵਾਰ ਕੋਇੰਸੀਡੈਂਸ ਹੁੰਦਾ ਨਾ, ਸਾਡੀ ਬ੍ਰੋਕਰੇਜ ਦੇ ਆਫਿਸਿਸ ਨੇ ਜਿਹੜੇ ਜਿੰਨੀਆਂ ਲੇਡੀਜ਼ ਉਹਦੇ ਚ ਕੰਮ ਕਰਦੀਆਂ ਨੇ, ਮੈਨੇਜਰ ਨੇ, ਸੁਪਰਵਾਈਜ਼ਰ, ਮਤਲਬ ਮੈਨੂੰ ਕਦੇ ਨਹੀਂ ਪਤਾ, ਕਦੇ ਨਹੀਂ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਮੇਲ ਇਹਨਾਂ ਤੋਂ ਬੈਟਰ ਹੋ ਸਕਦਾ। ਮੈਂ ਕਹਿੰਦਾ ਜੇ ਮੇਲ ਨੇ ਉਹ ਜੀ, ਸਗੋਂ ਫੀਮੇਲਸ ਇੱਕ ਡਿਗਰੀ ਉਹਨਾਂ ਤੋਂ ਉੱਤੇ ਨੇ, ਉਹ ਇੰਨੇ ਥਰਮੇ ਦੇ ਨਾਲ ਸਮਝਾ ਦਿੰਦੀਆਂ ਨੇ, ਗੱਲ ਹੀ ਛੱਡ ਦੋ ਜੀ। ਇਸ ਕਰਕੇ ਨਾ ਵੇਲੇ ਗਏ, ਮੇਰਾ ਖਿਆਲ ਉਹ ਵੇਲੇ ਗਏ ਜਿਵੇਂ ਉਹ ਵੀਰ ਜੀ ਗੱਲ ਕਰਦੇ ਸੀ ਨਾ ਉਸ ਦਿਨ ਬਈ ਔਰ ਸੁਪਰਵਾਈਜ਼ਰ, ਉਹ ਮੈਨੂੰ ਲੱਗਦਾ ਹੁਣ ਨੀ, ਇਹ ਤਾਂ ਜੇ ਪ੍ਰੋਸੈਸ ਚ ਪੈ ਕੇ ਸਿੱਖ ਲਿਆ ਨਾ ਜਿਹਨੇ ਤੇ ਉਹ ਫਿਰ
ਬਾਹਰ ਜੀ। ਦੇਖੋ ਮੇਰੇ ਕੋਲ ਆਪਣੀ ਟਰਕਿੰਗ ਕੰਪਨੀ ਤਿੰਨ, ਮੇਰੇ ਕੋਲ ਟੀਕਾਨ ਜਿਹੜੀਆਂ ਲੇਡੀ ਜਿਹੜੀਆਂ ਆਫਿਸ ਵਿੱਚ ਕੰਮ ਕਰਦੀਆਂ ਉਹ ਪੇਪਰ ਵਰਕ ਵਧੀਆ ਕਰ ਰਹੀਆਂ ਤੇ ਬੰਦੇ ਟਰੱਕ ਲੱਦ ਰਹੇ, ਜੇ ਮੈਂ ਉਹਨੂੰ ਆਪਸ ਵਿੱਚ ਸਵਿਚ ਕਰ ਦਵਾਂ ਤੇ ਹੋ ਤੇ ਜਾਓ ਐਡਜਸਟਮੈਂਟ। ਹਾਂਜੀ, ਇਹਨੇ ਬੀਬੀਆਂ ਲਈ ਟਰੱਕ ਲੋਡ ਕਰ ਸਕਦੀਆਂ, ਕਰ ਲਊਗੀਆਂ, ਤੇ ਬੰਦੇ ਪੇਪਰ ਵਰਕ ਨਹੀਂ ਕਰ ਸਕਦੇ, ਸਾਰਾ ਕੁਝ ਹੋਜੂ। ਪਰ ਜਿਸ ਤਰੀਕੇ ਦੇ ਵਿੱਚ ਜਿਸ ਕੰਮ ਦੇ ਵਿੱਚ ਉਹਨਾਂ ਦੀ ਨੇਚਰ ਜ਼ਿਆਦਾ ਆ, ਉਹ ਬੜੇ ਮਾਇਰ ਉੱਥੇ ਲਾ ਕੇ ਕੰਮ ਕਰ ਸਕਦੇ ਜਾਂ ਉਹ ਵਧੀਆ ਕਰਦੇ, ਬਸ ਇਹੋ ਹੀ ਵੇਖਣਾ ਹੁੰਦਾ। ਇੱਥੋਂ ਤੱਕ ਕਿ ਜੇ 20-25 ਬੰਦੇ ਇੱਕ ਫੈਕਟਰੀ ਚ ਕੰਮ ਕਰਦੇ, ਸਾਰੇ ਬੰਦੇ ਜਿਹੜੇ ਉਹਨਾਂ ਨੂੰ ਉਸ ਹਿਸਾਬ ਨਾਲ ਜਿਹੜੀ ਉਹਨਾਂ ਦੀ ਐਡਜਸਟਮੈਂਟ ਕਰਨੀ ਪੈਂਦੀ ਆ।
ਸਪੌਂਸਰ ਆ ਗਏ ਜੀ, 2 ਮਿੰਟ ਲੈਣੇ
ਆ ਫੋਨ ਨੂੰ ਬਸ। ਟਾਈਮ ਵੀ ਥੋੜਾ ਫੇਰ ਗੱਲ ਕਰਾਂਗੇ, ਥੈਂਕ ਯੂ ਤੁਹਾਡੇ ਟਾਈਮ ਦਾ, ਤੇ ਇੱਕ ਵਾਰੀ ਫੇਰ ਹੈਪੀ ਲੇਡੀਜ਼ ਡੇ ਔਰ ਵੁਮੈਨਸ ਡੇ ਵਰਐਵਰ।
ਮਿਹਰਬਾਨੀ ਜੀ, ਕੱਲ ਨੂੰ ਗੱਲ ਕਰਦੇ ਨੇ ਸਾਡੇ ਨਾਲ ਦੋਸਤ, ਸਾਡੇ ਸਪੌਂਸਰ ਨੇ ਹਾਲ 2-3 ਮਿੰਟ ਦੇਣੇ ਪੈਣੇ ਆ ਸਾਨੂੰ। ਹਾਂਜੀ, ਬ੍ਰੇਕ ਤੋਂ ਬਾਅਦ ਮਿਲਦੇ ਆ, ਤੁਸੀਂ ਦੁਬਾਰਾ ਕਾਲ ਕਰੋ ਜੀ, ਤੁਹਾਡੀ ਕਾਲ ਕੱਟੀ ਗਈ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ। ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ। ਅੱਜ ਹੀ ਕਾਲ ਕਰੋ 905-915-8484 9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ, ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-8414-1 0478 ਸਰਵਲੋਕ ਕੰਸਟਰਕਸ਼ਨ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਗੁਰਜੋਤ ਜੀ ਸਾਡੇ ਨਾਲ ਨੇ, ਸਿਹਤ ਸੰਬੰਧੀ ਟਿਪਸ ਦੇ ਕੇ ਜਾਂਦੇ ਨੇ। ਹਾਂਜੀ ਗੁਰਜੋਤ ਜੀ, ਸੋਰੀ ਪਹਿਲਾਂ ਲੰਮੀ ਗੱਲਬਾਤ ਹੋ ਗਈ ਸਾਡੀ ਜੀ।
ਮਾਡਰਨ ਮੈਡੀਸਨ ਦੇ ਵਿੱਚ ਇਹਨੂੰ ਟੌਨਸਲਸ ਕਹਿੰਦੇ ਨੇ ਜੀ, ਪੰਜਾਬੀ ਦੇ ਵਿੱਚ ਆਪਾਂ ਦੇਸੀ ਲੈਂਗੁਏਜ ਆਪਾਂ ਇਹਨੂੰ ਗਲੇ ਕਹਿੰਦੇ ਆ ਵੀ ਗਲੇ ਹੋ ਗਏ। ਹੁੰਦਾ ਕੀ ਆ, ਜਿਹੜੇ ਬੱਚੇ ਨੇ ਉਹਨਾਂ ਨੂੰ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ, ਬੁਖਾਰ ਚੜਨ ਲੱਗ ਜਾਂਦਾ, ਖਾਣ ਪੀਣ ਦੇ ਵਿੱਚ ਦਿੱਕਤ ਆਉਂਦੀ ਆ, ਸਾਹ ਦੇ ਵਿੱਚ ਦਿੱਕਤ ਆਉਣ ਲੱਗ ਜਾਂਦੀ ਆ, ਰਾਤ ਨੂੰ ਫਿਰ ਸਾਹ ਨਹੀਂ ਆਉਂਦਾ ਹੈਗਾ, ਤੇ ਟੌਨਸਲਸ ਸੁੱਜ ਜਾਂਦੇ ਨੇ। ਅਸਲ ਦੇ ਵਿੱਚ ਟੌਨਸਲਸ ਕੁਦਰਤ ਨੇ ਇੱਕ ਫਿਲਟਰ ਲਾਏ ਨੇ ਗਲੇ ਦੇ ਵਿੱਚ, ਜੋ ਵੀ ਕੋਈ ਬੈਡ ਵਾਇਰਸ ਬੈਕਟੀਰੀਆ ਅੰਦਰ ਨਾ ਜਾਵੇ। ਪਰ ਬੱਚੇ ਜਦੋਂ ਲਗਾਤਾਰ ਠੰਡੀਆਂ ਚੀਜ਼ਾਂ ਖਾਈ ਜਾਂਦੇ ਨੇ, ਜਿਵੇਂ ਆਈਸਕ੍ਰੀਮ ਹੋ ਗਿਆ, ਕੋਲਡ ਡਰਿੰਕ ਹੋ ਗਿਆ, ਇੱਦਾਂ ਦਾ ਖਾਣਾ ਜ਼ਿਆਦਾ ਸੇਵਨ ਕਰਦੇ ਨੇ, ਫਿਰ ਉਹ ਆਪ ਹੀ ਇਨਫੈਕਟਿਡ ਹੋ ਜਾਂਦੇ ਨੇ, ਉਹਨਾਂ ਵਿੱਚ ਸੋਜਿਸ਼ ਆ ਜਾਂਦੀ ਆ। ਹੁਣ ਮਾਡਰਨ ਮੈਡੀਸਨ ਦੇ ਵਿੱਚ ਡਾਕਟਰ ਕਹਿੰਦੇ ਨੇ ਜੀ, ਇਹਨਾਂ ਨੂੰ ਓਪਰੇਟ ਕਰਵਾ ਦਿਓ, ਇਹਨਾਂ ਨੂੰ ਕਢਾ ਦਿਓ। ਪਰ ਇਹ ਗਲਤੀ ਕਦੇ ਨਹੀਂ ਕਰਨੀ ਚਾਹੀਦੀ ਜੀ। ਇੱਕ ਵਾਰ ਤੁਸੀਂ ਟੌਨਸਲਸ ਰਿਮੂਵ ਕਰਵਾ ਤੇ, ਫਿਰ ਵਾਇਰਸ ਬੈਕਟੀਰੀਆ ਤੋਂ ਕੋਈ ਨਹੀਂ ਰੋਕ ਸਕਦਾ। ਬੱਚੇ ਵੱਧ ਬਿਮਾਰ ਰਹਿੰਦੇ ਨੇ, ਉਹਨਾਂ ਦਾ ਗਲਾ ਜ਼ਿਆਦਾ ਖਰਾਬ ਹੁੰਦਾ, ਆਵਾਜ਼ ਜਲਦੀ ਬੈਠ ਜਾਂਦੀ ਆ, ਪੇਟ ਖਰਾਬ ਰਹਿੰਦਾ ਕਿਉਂਕਿ ਫਿਲਟਰ ਕੱਢਤੇ। ਪਰ ਆਯੁਰਵੇਦ ਵਿੱਚ ਅਸੀਂ ਦਵਾਈ ਦੇ ਨਾਲ ਹੀ ਠੀਕ ਕਰ ਲੈਂਦੇ ਹਾਂ ਜੀ ਉਹ। ਇਸ ਕਰਕੇ ਜੇ ਟੌਨਸਲ ਦੀ ਦਿੱਕਤ ਹੋਵੇ ਜਾਂ ਗਲੇ ਦੀ ਹੋਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਤਾਂ ਆਯੁਰਵੇਦ ਦੇ ਵਿੱਚ ਆਪਾਂ ਪੱਕਾ ਇਲਾਜ ਕਰ ਸਕਦੇ ਹਾਂ। ਤੁਸੀਂ ਜੋ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ ਜੀ, 647-4568-2800 ਤੇ ਜ਼ਿਆਦਾ ਜਾਣਕਾਰੀ ਲਈ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕੀਤਾ ਜਾ ਸਕਦਾ, ਤੇ ਵਟਸਐਪ ਤੇ ਕਾਲ ਕਰਨੀ ਵੀ ਇਹੀ ਨੰਬਰ ਹੈ 647-4568-2800।
ਮਿਹਰਬਾਨੀ ਜੀ, ਧੰਨਵਾਦ, ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ, ਜਾਂਦੇ ਜਾਂਦੇ ਤੁਹਾਨੂੰ ਪ੍ਰੋਪਰਟੀ ਦਾ ਸੁਨੇਹਾ ਵੀ ਦੇ ਜਾਂ, ਤੁਸੀਂ ਫਸਟ ਟਾਈਮ ਬਾਇਰ ਹੋ ਤੇ ਕਈ ਪ੍ਰੋਪਰਟੀਜ਼ ਪਾਵਰ ਆਫ ਸੇਲ ਤੇ ਨੇ ਦੋਸਤੋ। ਜਿਹੜੀ ਮਾਰਕੀਟ ਚੋਂ ਪ੍ਰੋਪਰਟੀ ਤੁਹਾਨੂੰ ਸਪੋਜ਼ 9.5 ਲੱਖ ਦੀ ਮਿਲਦੀ ਆ, ਹੋ ਸਕਦਾ ਪਾਵਰ ਆਫ ਸੇਲ ਤੇ ਤੁਹਾਨੂੰ 8.25 ਦੀ ਮਿਲ ਜੇ। ਜਿਹੜਾ ਡਿਟੈਚਡ ਘਰ ਤੁਹਾਨੂੰ 14-15 ਲੱਖ ਦਾ ਮਿਲ ਰਿਹਾ, ਜੇ ਤੁਸੀਂ ਅਪਗ੍ਰੇਡ ਕਰ ਰਹੇ ਹੋ, ਛੋਟੇ ਘਰ ਚ ਪਹਿਲਾਂ ਰਹਿੰਦੇ ਹੋ, ਵੱਡਾ ਫੈਮਿਲੀ ਵੱਡੀ ਹੋ ਗਈ, ਵੱਡਾ ਘਰ ਲੈਣਾ, ਜਿਹੜਾ ਤੁਹਾਨੂੰ 14-15 ਲੱਖ ਦਾ ਘਰ ਮਿਲ ਰਿਹਾ, ਹੋ ਸਕਦਾ ਪਾਵਰ ਆਫ ਸੇਲ ਤੇ ਤੁਹਾਨੂੰ 12-13 ਦਾ ਹੀ ਮਿਲ ਜੇ। ਤੁਸੀਂ ਚਾਹੁੰਦੇ ਹੋ ਕਿਹੜੀਆਂ ਪ੍ਰੋਪਰਟੀਜ਼ ਪਾਵਰ ਆਫ ਸੇਲ ਤੇ ਨੇ, ਮੈਂ ਤੁਹਾਨੂੰ ਲਿਸਟ ਵੀ ਭੇਜ ਸਕਦਾ, ਪ੍ਰੋਪਰਟੀਜ਼ ਸ਼ੋਇੰਗ ਵੀ ਕਰ ਸਕਦਾ। ਤੁਸੀਂ ਆਪਣਾ ਮੈਨੂੰ ਈਮੇਲ ਟੈਕਸਟ ਕਰ ਦਿਓ, ਤੁਸੀਂ ਰਾਣਾ ਜੀ ਦਾ ਨੰਬਰ ਨੋਟ ਕਰ ਲਓ, ਭਾਵੇਂ ਰਾਣਾ ਜੀ ਦੇ ਨੰਬਰ ਤੇ ਟੈਕਸਟ ਕਰ ਦਿਓ 905-915-8484, ਜਾਂ ਤੁਸੀਂ ਮੈਨੂੰ ਟੈਕਸਟ ਕਰ ਲਿਓ 6473008436। ਤੁਹਾਡੀ ਰਿਕੁਆਇਰਮੈਂਟ ਕੀ ਹੈ, ਕਈ ਵਾਰੀ ਕੌਂਡੋਜ਼ ਵੀ ਪਾਵਰ ਆਫ ਸੇਲ ਤੇ ਨੇ, ਟਾਊਨ ਹਾਊਸ, ਸੈਮੀ ਡਿਟੈਚਡ, ਡਿਟੈਚਡ। ਅੱਛਾ, ਕੋਈ ਜ਼ਰੂਰੀ ਨਹੀਂ ਬਰੈਂਪਟਨ ਮਿਸ ਹੈਗਾ, ਤੁਸੀਂ ਲੰਡਨ ਰਹਿੰਦੇ ਹੋ, ਈਵਨ ਕੇਮਬ੍ਰਿਜ, ਕਿਚਨਰ ਵੀ ਕੁਝ ਪ੍ਰੋਪਰਟੀਜ਼ ਪਾਵਰ ਆਫ ਸੇਲ ਤੇ ਨੇ। ਸੰਪਰਕ ਕਰ ਲਿਓ ਜੀ 647-300-8436 ਜਾਂ 905-915-8484। ਸਮਾਂ ਹੋ ਗਿਆ ਜੀ ਸਮਾਪਤ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
Maazi se haal, khaaf se tabir tak, marz se tashkhees,
Anwar saab, theek ho jayenge aap,
dawa se ilaaj tak, aap hamare saath hain.
اپنی زکات اور عطیات سے انڈس ہاسپٹل کا ساتھ دیجیے اور لاکھوں مریضوں کا مفت اور معیاری علاج ممکن بنائیں۔
فار ڈونیشنز وزٹ انڈس ہاسپٹل .ca۔
ٹرکنگ والے ویرو دھیان نال سنو، ٹرک جدہ دا بھی چلاؤنے ہو، مینوئل جا آٹومیٹک، کوئک ٹرک لیوب چیتے آہی نہ رکھیو، ٹرک دی بڑیا سروس لئی کوئک ٹرک لیوب۔ لو جی تیجی لوکیشن بھی کھول دیا، ایگزٹ 579 فرام ہائی وے 401 ان ناپنی۔ آہو جی، کوئی اپوائنٹمنٹ نہیں، ڈرائیو تھرو فیسلٹی، ایگزٹ 579 فرام ہائی وے 401 ان ناپنی۔ کوئک ٹرک لیوب دا ون سٹاپ شاپ، 519-622-0660 جا quickcontractlube.com۔ QTL، بیکاز وی کیئر۔
ਸੋਡੀ ਫਰਨੀਚਰ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਪਹਿਲੀ 14 ਮਾਰਚ ਵਾਲੇ ਦਿਨ ਸਿੱਖ ਨਿਊ ਈਅਰ ਡੇ ਹੈ। ਸੰਮਤ ਨਾਨਸ਼ਾਹੀ 557ਵਾਂ ਸਾਲ ਸ਼ੁਰੂ ਹੋਣ ਦੀ ਖੁਸ਼ੀ ਵਿੱਚ ਘਰ ਦੇ ਸਾਰੇ ਫਰਨੀਚਰ ਤੇ 10 ਮਾਰਚ ਤੋਂ ਲੈ ਕੇ 16 ਮਾਰਚ ਤੱਕ ਐਕਸਟਰਾ ਡਿਸਕਾਊਂਟ ਸੇਲ ਲਗਾ ਦਿੱਤੀ ਗਈ ਹੈ। ਸੋਡੀ ਫਰਨੀਚਰ ਤੇ ਆਓ, ਇਸ ਸੇਲ ਦਾ ਫਾਇਦਾ ਉਠਾਓ। 142 ਕੈਨੇਡੀ ਰੋਡ, ਬਰੈਂਪਟਨ, 905-874-7471-71।
This Ramadan, your support will turn into tangible impact through Al Mustafa Canada. By digging wells for clean water, providing food aid to the hungry, and delivering urgent health care to desperate communities.
Tune in Radio 770 AM and E Awaz TV or Al Mustafa Canada ke live radio telecon mein shamil ho jaiye on Friday, March 14th at 3:30 PM. For donations, visit almustafacanada.org.
Saskatoon and GTA Ramadan Festival in